मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
समोसा एंड स्वीट फैक्टरी दी तक गाली कुजोरे तुम आप जे चारे पासे तुसी भी आओ 1850 Albion Road in Rexdale 416-213-1165।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with 2 toppings for only $9.25 on April 13th, 2025.
HK Tire Center to cars and trucks pe brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਉਹ ਆਖਦਾ ਹੈ ਤਾਂ ਆਖੀ ਜਾਵੇ ਕਿ ਖੁਦਾ ਹੈ, ਉਸਦੀ ਆਪਣੀ ਸੋਚ ਹੈ, ਆਪਣਾ ਸੁਭਾਅ ਹੈ। ਬਾਹਰ ਜੇ ਨਿਕਲੇ ਤਾਂ ਜਾਣੇ ਦੁਨੀਆ ਕੀ ਹੈ, ਬਾਹਰ ਜੇ ਨਿਕਲੇ ਤਾਂ ਜਾਣੇ ਦੁਨੀਆ ਕੀ ਹੈ। ਖੂਹ ਦਾ ਡੱਡੂ ਆਪਣੀ ਹੀ ਅਕਲ ਤੇ ਫਿਦਾ ਹੈ, ਉਹ ਛੱਡਦਾ ਪਰ ਕੰਬਲ ਉਸ ਨੂੰ ਛੱਡਦਾ ਨਹੀਂ। ਲਾਲਚ ਨੇ ਕਰ ਦਿੱਤਾ ਉਸਦਾ ਹਾਲ ਬੁਰਾ ਹੈ, ਕਿ ਸਾਰੀ ਉਮਰ ਗੁਜ਼ਾਰੀ ਇੱਕ ਥਾਂ ਬੈਠੇ, ਜਿਸ ਭਰਮ ਹੈ ਉਸਦਾ ਕਿ ਉਹ ਵੀ ਉੱਡ ਸਕਦਾ ਹੈ, ਕਿ ਬਿਨ ਰੱਸੇ ਤੋਂ ਖੁਦ ਹੀ ਬੱਝ ਕੇ ਬੈਠੇ ਜੋ, ਬਿਨ ਰੱਸੇ ਤੋਂ ਖੁਦ ਹੀ ਬੱਝ ਕੇ ਬੈਠੇ ਜੋ, ਉਸ ਨੂੰ ਕੋਈ ਚਿੰਤਾ ਜਾਂ ਮਾਨਸਿਕ ਦਬਾਅ ਹੈ ਕਿ ਇਹ ਨਾ ਆਖ ਤੂੰ ਰੁਕ ਜਾ ਚੱਲਦੇ ਪਾਣੀ ਨੂੰ, ਇਹ ਨਾ ਆਖ ਤੂੰ ਰੁਕ ਜਾ ਚੱਲਦੇ ਪਾਣੀ ਨੂੰ, ਉਸ ਲਈ ਇਸ ਤੋਂ ਵੱਡੀ ਹੋਰ ਕੀ ਬਦਦੁਆ ਹੈ, ਉਸ ਲਈ ਇਸ ਤੋਂ ਵੱਡੀ ਹੋਰ ਕੀ ਬਦਦੁਆ ਹੈ। ਕੁਲਵੰਤ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ। ਅੱਜ ਮਈ ਮਹੀਨੇ ਦੀ 27 ਤਰੀਕ ਹੋ ਗਈ ਹੈ, ਦਿਨ ਹੈਗਾ ਜੀ ਮੰਗਲਵਾਰ, ਬਾਹਰਲਾ ਤਾਪਮਾਨ 20 ਡਿਗਰੀ ਦੱਸਿਆ ਜਾ ਰਿਹਾ ਤੇ 19 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਮੌਸਮ ਵਧੀਆ ਤੇ ਧੁੱਪ ਚੰਗੀ ਲੱਗੀ ਅੱਜ, ਕੱਲ ਵੀ ਧੁੱਪ ਵਧੀਆ ਸੀ ਤੇ ਵਿਟਾਮਿਨ ਡੀ ਜਿਹੜਾ ਜੀ ਉਹ ਕੱਲ ਦਾ ਤੇ ਕੱਲ ਦੀ ਧੁੱਪ ਨੇ ਪੂਰਾ ਕਰਤਾ। ਅੱਜ ਬੱਦਲਬਾਈ ਜੀ ਹੋਈ ਗਿਆ, ਹੁਣ ਹੋ ਸਕਦਾ ਕਿ ਤਕਾਲਾਂ ਤੱਕ ਸੂਰਜ ਦੇਵਤਾ ਨੂੰ ਧਰਤੀ ਦੀ ਝਾਤੀ ਮਾਰਨ ਦਾ ਦਾ ਨਾ ਲੱਗੇ, ਕਿਉਂਕਿ ਬੱਦਲ ਆ ਰਹੇ ਆ, ਇਹ ਥੱਲੇ ਖਾਲੀ ਆ, ਬਾਕੀ ਭਰਪੂਰ ਜਾਣੇ ਆ ਤੇ ਕੱਲ ਨੂੰ 70% ਚਾਂਸਿਸ ਨੇ ਮੀਂਹ ਦੇ ਤੇ 17 ਡਿਗਰੀ ਤਾਪਮਾਨ ਰਹਿਣਾ। ਕੱਲ ਤੋਂ ਬਾਅਦ 85% ਚਾਂਸਿਸ ਨੇ ਮੀਂਹ ਦੇ, 17% ਤਾਪਮਾਨ ਰਹੇਗਾ। ਸ਼ੁੱਕਰਵਾਰ ਨੂੰ ਇਹ ਤਾਪਮਾਨ ਜਿਹੜਾ ਜੀ ਉਹ 20 ਡਿਗਰੀ ਹੋ ਜਾਣਾ ਤੇ 35% ਮੀਂਹ, ਭਾਵ ਕਿ ਜੇ ਭੂਰ ਜੀ ਪੈਂਦੀ ਰਹੀ ਉਦੋਂ ਤੱਕ ਮੁੱਕ ਮੁਕਾਈ ਜਾਣਾ, ਪਰ ਨਹੀਂ, ਬੱਦਲ ਪਿੱਛੋਂ ਕਹਿੰਦੇ ਸਪਲਾਈ ਹੋਰ ਆ ਜਾਣੀ ਹੈ। ਸ਼ਨਿਚਰਵਾਰ ਨੂੰ ਫਿਰ 50% ਚਾਂਸਿਸ ਨੇ ਮੀਂਹ ਦੇ, 15 ਡਿਗਰੀ ਤਾਪਮਾਨ ਹੋਵੇਗਾ। ਪਰ ਹਾਂ, ਉਸ ਤੋਂ ਬਾਅਦ ਐਤਵਾਰ ਨੂੰ ਦਿਨ ਵਧੀਆ ਲੱਗਣਾ, ਸੋਮਵਾਰ ਵੀ ਵਧੀਆ, ਮੰਗਲਵਾਰ ਬੁੱਧਵਾਰ 24-25 ਡਿਗਰੀ ਤਾਪਮਾਨ ਚੱਲ ਜਾਣਾ ਤੇ ਬਹੁਤ ਜ਼ਿਆਦਾ ਧੁੱਪ ਕੜਾਕੇ ਦੀ, ਤੇ ਅਗਲੇ ਮੰਗਲਵਾਰ ਨੂੰ 27 ਡਿਗਰੀ ਤਾਪਮਾਨ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। 416-620-1788 ਸਟੂਡੀਓ ਦਾ ਫੋਨ ਨੰਬਰ ਹੈ, ਔਰ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਈ ਤੇ ਭਾਈ ਇਸ ਨੰਬਰ ਤੇ ਕਰ ਲਓ, 416-620-1788। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ। ਅੱਜ 27 ਤਰੀਕ ਹੈ ਔਰ ਜਿਹੜੇ ਸਾਡੇ ਰਾਇਲ ਹੈੱਡ ਨੇ ਚਾਰਲਸ ਸਾਹਿਬ, ਉਹਨਾਂ ਨੇ ਥਰੋਨ ਸਪੀਚ ਦਿੱਤੀ ਆ, ਆਪਾਂ ਅੱਗੇ ਜਾ ਕੇ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿਹੜਾ ਇਹ ਸਰ ਕੈਨੇਡੀਅਨ ਇਤਿਹਾਸ ਦੇ ਵਿਚ ਤੀਜੀ ਵਾਰੀ ਹੋਇਆ ਕਿ ਜਦੋਂ ਮਨਾਕੀ ਨੇ ਆ ਕੇ ਤੇ ਇੱਥੇ ਥਰੋਨ ਸਪੀਚ ਦਿੱਤੀ ਹੋਵੇ, ਔਰ ਜਿਹੜਾ ਇਹ ਪੈਂਤਲਾ ਮਾਰਕ ਕਰਨ ਲਈ ਹੋਰਾਂ ਵੱਲੋਂ ਵਰਤਿਆ ਗਿਆ ਕੈਨੇਡਾ ਨੂੰ ਇੱਕ ਸੋਵਰਨ ਮੁਲਕ ਜਿਹੜਾ ਜੀ ਉਹ ਅਮਰੀਕਾ ਦੇ ਸਾਹਮਣੇ ਖੜਾ ਕਰਨ ਦੇ ਲਈ, ਔਰ ਇਸ ਨੂੰ ਕਾਫੀ ਜ਼ਿਆਦਾ ਸਕਸੈਸਫੁਲ ਮੰਨਿਆ ਜਾ ਰਿਹਾ ਹੈ। ਬਾਕੀ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਇਲੈਕਸ਼ਨ ਤੋਂ ਪਹਿਲਾਂ ਜਾਂ ਫਿਰ ਇਲੈਕਸ਼ਨ ਦੀ ਕੈਂਪੇਨ ਦੇ ਦੌਰਾਨ ਬਹੁਤ ਸਾਰੇ ਵਾਅਦੇ ਜਿਹੜੇ ਨੇ ਜੀ ਉਹ ਵੱਖ ਵੱਖ ਪਾਰਟੀਆਂ ਜਿਹੜੀਆਂ ਨੇ ਜੀ ਕਰਦੀਆਂ ਨੇ, ਔਰ ਬਾਅਦ ਦੇ ਵਿਚ ਵਾਅਦਿਆਂ ਨੂੰ ਪੂਰਤੀ ਕਰਨ ਦੀ ਵਾਰੀ ਹੁੰਦੀ ਹੈ। ਫਿਰ ਉੱਥੇ ਪ੍ਰਾਇਓਰਟੀਜ਼ ਜਿਹੜੀਆਂ ਨੇ ਜੀ ਉਹ ਦੱਸੀਆਂ ਜਾਂਦੀਆਂ ਨੇ, ਖਾਸ ਕਰਕੇ ਥਰੋਨ ਸਪੀਚ ਦੇ ਵਿੱਚ ਇੱਕ ਜਿਹੜੀ ਮਨਸ਼ਾ ਜ਼ਾਹਰ ਕੀਤੀ ਗਈ ਹੈ ਮਾਰ ਕਰਨ ਦੀ ਸਰਕਾਰ ਵੱਲੋਂ। ਆਪਾਂ ਉੱਥੇ ਜਾ ਕੇ ਅੱਗੇ ਗੱਲਬਾਤ ਕਰਦੇ ਹਾਂ ਵੀ ਕਿਹੜੇ ਕਿਹੜੇ ਚੀਜ਼ਾਂ, ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਜੀ ਉਹ ਮੁੱਖ ਰੂਪ ਦੇ ਵਿੱਚ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਐਡਰੈਸ ਕੀਤਾ ਜਾਵੇਗਾ। ਕੁਝ ਕੁ ਜਿਹੜੀਆਂ ਖਬਰਾਂ ਨੇ ਆਪਾਂ ਉਹਨਾਂ ਦੇ ਉੱਪਰ ਵੀ ਝਾਤ ਜ਼ਰੂਰ ਮਾਰਾਂਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਿਹੜਾ ਜੀ ਉਹ ਕੱਲ ਹਾਊਸ ਆਫ ਕਾਮਨਸ ਦੇ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ ਸੀ। ਕਾਰਨੀ ਓਟਵਾ ਦੇ ਨੈਪੀਅਨ ਨੂੰ ਰਾਈਡਿੰਗ ਤੋਂ MP ਚੁਣੇ ਗਏ ਨੇ ਔਰ ਆਪਣੇ ਭਾਸ਼ਣ ਦੀ ਸ਼ੁਰੂਆਤ ਉਹਨਾਂ ਨੇ ਆਪਣੀ ਰਾਈਡਿੰਗ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ। ਫਿਰ ਉਹਨਾਂ ਨੇ ਸਾਰੇ ਕੈਨੇਡੀਅਨਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਾ ਸਿਰਫ ਇਸ ਸਰਕਾਰ ਦੇ ਵਿੱਚ ਭਰੋਸਾ ਜਤਾਇਆ ਸਗੋਂ ਆਪੋ ਆਪਣੇ ਨੁਮਾਇੰਦਿਆਂ ਵਿੱਚ ਭਰੋਸਾ ਜਤਾ ਕੇ ਉਹਨਾਂ ਨੂੰ ਚੁਣ ਕੇ ਇਸ ਹਾਊਸ ਦੀ ਨੁਮਾਇੰਦਗੀ ਲਈ ਭੇਜਿਆ। ਉਹ ਚਾਹੇ ਲਿਬਰਲ ਵੱਲੋਂ ਆਏ ਨੇ ਤੇ ਚਾਹੇ ਕੰਜ਼ਰਵੇਟਿਵ ਵੱਲੋਂ ਆਏ ਨੇ, ਚਾਹੇ NDP ਵੱਲੋਂ ਆਏ ਨੇ, ਚਾਹੇ ਉਹ ਬਲਾਕ ਕਿਊਬਿਕ ਵੱਲੋਂ ਆਏ ਨੇ ਤੇ ਜਾਂ ਫਿਰ ਗ੍ਰੀਨ ਪਾਰਟੀ ਦੇ, ਤੋ ਸਾਰਿਆਂ ਦਾ ਉਹਨਾਂ ਨੇ ਧੰਨਵਾਦ ਕੀਤਾ ਜਿਨ੍ਹਾਂ ਨੇ ਆਪੋ ਆਪਣੇ ਨੁਮਾਇੰਦੇ ਦੇ ਉੱਪਰ ਭਰੋਸਾ ਜਤਾਇਆ ਤੇ ਉਹਨਾਂ ਨੂੰ ਵੋਟਾਂ ਪਾ ਕੇ ਇੱਥੇ ਭੇਜਿਆ। ਸੋ ਮਾਰਕ ਕਾਰਨੀ ਹੋਰਾਂ ਨੇ ਸਦਨ ਦੇ ਨਵੇਂ ਬਣੇ ਸਪੀਕਰ ਫਰਾਂਸਿਸ ਸਕਾਪਾਲੇਗੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰੇ MPs ਅਤੇ ਸਪੀਕਰ ਤੋਂ ਬਹੁਤ ਕੁਝ ਸਿੱਖਣਗੇ। ਉਹਨਾਂ ਸਵੀਕਾਰ ਕੀਤਾ ਕਿ ਉਹ ਗਲਤੀਆਂ ਵੀ ਕਰ ਸਕਦੇ ਨੇ ਤੇ ਸਮੇਂ ਸਿਰ ਉਹਨਾਂ ਗਲਤੀਆਂ ਨੂੰ ਦਰੁਸਤ ਕਰਦੇ ਰਹਿਣਗੇ। ਅਸਲ ਦੇ ਵਿੱਚ ਦਾ ਵੇ ਮਿਸਟਰ ਮਾਰਕ ਕਾਰਨੀ ਐਡਰੈਸਿੰਗ ਦ ਹੋਲ ਪੋਲੀਟੀਕਲ ਨੇਸ਼ਨ। ਬਹੁਤ ਹੀ ਵਾਰੀ ਕੀ ਹੁੰਦਾ ਕਿ ਜਦੋਂ ਤੁਹਾਡੀ ਜਿਹੜੀ ਭਾਸ਼ਾ, ਤੁਹਾਡੀ ਬੋਲਚਾਲ, ਤੁਹਾਡਾ ਜਿਹੜਾ ਜਿਹੋ ਜਿਹਾ ਪੋਲੀਟੀਕਲ ਕਲਚਰ ਤੁਸੀਂ ਫੋਲੋ ਕਰਦੇ ਆ ਰਹੇ ਹੋ ਜਾਂ ਫਿਰ ਤੁਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਬੋਲਬਾਣੀ ਕਿੰਨੀ ਕੁ ਹੰਬਲ ਹੈ, ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹ ਜਦੋਂ ਤੁਸੀਂ ਮੁਲਕ ਦੇ ਮੁਖੀ ਹੁੰਦੇ ਹੋ ਤੇ ਉਹ ਤੁਹਾਡਾ ਭਵਿੱਖ ਹੀ ਨਹੀਂ, ਤੁਹਾਡੇ ਉਸ ਮੁਲਕ ਦਾ ਭਵਿੱਖ ਜਿਹੜਾ ਉਹ ਵੀ ਤੈਅ ਕਰਦੇ ਨੇ ਜੀ। ਔਰ ਜਿਹੜੀ ਮਾਰਕ ਕਾਰਨੀ ਹੋਰਾਂ ਦੀ ਇਹ ਨਵੀਂ ਅਪਰੋਚ ਹੈ ਕਿ ਖਹਿਬਾਜ਼ੀ ਜਾਂ ਫਿਰ ਟਸਲ ਵਾਲੀ ਜਿਹੜੀ ਰਾਜਨੀਤੀ ਆ ਉਸ ਨੂੰ ਦਰਕਿਨਾਰ ਕਰਕੇ ਔਰ ਇੱਕ ਇਕੱਠੇ ਹੋ ਕੇ ਤੇ ਸਾਂਝੇ ਤੌਰ ਦੇ ਉੱਪਰ ਇਸ ਮੁਲਕ ਦੀ ਬਿਹਤਰੀ ਵਾਸਤੇ, ਮੁਲਕ ਦੇ ਲੋਕਾਂ ਦੇ ਬਛਿੰਦਿਆਂ ਦੀ ਬਿਹਤਰੀ ਵਾਸਤੇ ਕੰਮ ਕਰਨਾ, ਜਿਹੜੀ ਉਹ ਸੋਚ ਹੈ ਜੇ ਉਸ ਨੂੰ ਉਹ ਪ੍ਰੈਕਟੀਕਲ ਜਾਮਾ ਪਹਿਲਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਔਰ ਇਹ ਇੱਕ ਬੜੀ ਵੱਡੀ ਜਿੱਤ, ਬੜੀ ਵੱਡੀ ਕਾਮਯਾਬੀ ਹੋਵੇਗੀ। ਕਿਊਬੈਕ ਸਿਟੀ ਦੇ ਖੇਤਰ ਦੇ ਵਿੱਚ ਤੇ ਆਲੇ ਦੁਆਲੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਈ ਘਟਨਾਵਾਂ ਤੋਂ ਬਾਅਦ ਇੱਕ ਵਿਅਕਤੀ ਤੇ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਨੇ। ਪੁਲਿਸ ਦੇ ਅਨੁਸਾਰ ਸ਼ੱਕੀ ਨੇ ਵਿਸ਼ੇਸ਼ ਕਾਰਾਂ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜੋ ਜੂਨ 2024 ਤੋਂ ਮਈ 2025 ਵਿਚਕਾਰ ਜਿਹੜਾ ਉਹ ਇਹ ਨਿਸ਼ਾਨਾ ਜਿਹੜਾ ਸੀ ਉਹਨਾਂ ਨੂੰ ਬਣਾਇਆ ਗਿਆ। ਔਰ ਹੁਣ ਇੱਕ 34 ਸਾਲਾ ਯੈਨਿਕ ਗ੍ਰੇਨ ਬਰੋਏਲੇਥ ਉਹਦੇ ਉੱਪਰ ਅਸ਼ਲੀਲ ਹਰਕਤਾਂ ਕਰਨ, ਅਪਰਾਧਿਕ ਪਰੇਸ਼ਾਨੀ, ਜ਼ਬਰਦਸਤੀ ਕੈਦ ਵਿੱਚ ਰੱਖਣਾ ਔਰ ਸ਼ਰਾਰਤ ਅਤੇ ਇੱਕ ਹੁਕਮ ਦੀ ਪਾਲਣਾ ਨਾ ਕਰਨ ਦੇ ਜਿਹੜੇ ਦੋਸ਼ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਔਰ ਇੱਕ ਹੋਰ ਵਿਅਕਤੀ ਜਿਹਨੂੰ ਕੈਨੇਡਾ ਵਾਈਡ ਉਹਦੇ ਵਾਰੰਟ ਜਾਰੀ ਕੀਤੇ ਗਏ ਨੇ। ਅਸਲ ਦੇ ਵਿੱਚ ਦੋ ਮੋਸਟ ਵਾਂਟਡ ਮੁਲਜ਼ਮਾਂ ਦੇ ਉੱਪਰ ਜਿਹੜਾ ਇਹ ਫਸਟ ਡਿਗਰੀ ਮਰਡਰ ਜਿਹੜਾ ਕੈਡਮਿੰਟਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਜਿਹੜੇ ਕੈਨੇਡਾ ਵਾਈਡ ਵਾਰੰਟ ਜਿਹੜੇ ਨੇ ਇਸ਼ੂ ਕੀਤੇ ਗਏ ਨੇ। ਔਰ ਇਸ ਕੈਨੇਡਾ ਵਿਆਪੀ ਵਾਰੰਟ ਦੇ ਵਿੱਚ 2022 ਦੇ ਵਿੱਚ ਸਮੂਹਿਕ ਗੋਲਾਬਾਰੀ ਦੇ ਲਈ ਲੋੜੀਂਦੇ ਵਿਅਕਤੀ ਸਾਈਦ ਉਸਮਾਨ ਅੱਗੇ 30 ਸਾਲਾਂ ਦਾ ਤੇ ਆਮਿਰ ਹੁਸੈਨ ਜਿਹੜੇ ਕਿ 27 ਸਾਲਾਂ ਦੇ ਨੇ ਉਹਨਾਂ ਦੇ ਉੱਪਰ 2020 ਦੇ ਵਿੱਚ ਹੋਈ ਇੱਕ ਘਾਤਕ ਗੋਲੀਬਾਰੀ ਵਿੱਚ ਮਾਰੇ ਗਏ। 25 ਸਾਲਾ ਮਹਾਦ ਬਸ਼ੀਰ ਫਰਾਹ ਮਾਮਲੇ ਵਿੱਚ ਫਸਟ ਡਿਗਰੀ ਕਤਲ ਦਾ ਦੋਸ਼ ਉਹਨਾਂ ਤੇ ਲੱਗਾ ਔਰ ਐਡਮਿੰਟਨ ਪੁਲਿਸ ਸੇਵਾ ਨੂੰ 8 ਦਸੰਬਰ 2020 ਨੂੰ ਦੁਪਹਿਰ ਤਕਰੀਬਨ 3 ਵਜੇ ਜਿਹੜਾ ਉਹ ਡਾਊਨ ਟਾਊਨ ਦੇ ਵਿੱਚ ਫਾਇਰਿੰਗ ਦੀ ਸ਼ਿਕਾਇਤ ਮਿਲੀ ਸੀ ਔਰ ਫਰਾਹ ਨੂੰ ਮੌਕੇ ਤੇ ਹੀ ਜ਼ਖਮੀ ਪਾਇਆ ਗਿਆ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਔਰ ਪੋਸਟਮਾਰਟਮ ਦੇ ਵਿੱਚ ਪਾਇਆ ਗਿਆ ਕਿ ਉਹਨੂੰ ਗੋਲੀ ਮਾਰੀ ਗਈ ਸੀ। ਸੋ ਨਵੰਬਰ 2022 ਦੇ ਵਿੱਚ 28 ਸਾਲਾ ਇੰਬਰਟ ਜਾਰਜ ਦੀ ਮੌਤ ਦੇ ਸਬੰਧ ਵਿਚ ਉਸਮਾਨ ਦੇ ਟਿਕਾਣੇ ਤੇ ਬਾਰੇ ਜਿਹੜੀ ਜਾਣਕਾਰੀ ਦੇਣ ਦੇ ਲਈ $50,000 ਦਾ ਇਨਾਮ ਵੀ ਰੱਖਿਆ ਗਿਆ ਸੀ ਜੋ ਕਿ 12 ਮਾਰਚ 2022 ਨੂੰ 118 ਐਵਨਿਊ ਅਤੇ 124 ਸਟਰੀਟ ਤੇ ਅਰਟੇਲ ਲੌਂਜ ਦੇ ਵਿਚ ਹੋਈ ਗੋਲੀਬਾਰੀ ਦੇ ਵਿਚ ਵੀ ਮਾਰਿਆ ਗਿਆ ਸੀ ਔਰ ਪੁਲਿਸ ਦਾ ਕਹਿਣਾ ਕਿ ਇਹ ਘਟਨਾ ਜਿਹੜੀ ਉਹ ਲਗਭਗ 70 ਗੋਲੀਆਂ ਦੇ ਵਿਚ ਚਲਾਈਆਂ ਗਈਆਂ ਸਨ ਤੇ 7 ਹੋਰ ਲੋਕ ਜ਼ਖਮੀ ਹੋਏ ਸਨ ਸੋ ਹੁਸਨ ਨੂੰ ਹੁਣ ਫਰਵਰੀ ਦੇ ਵਿਚ ਐਡਮਿੰਟਨ ਦੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਹਿਰਾਸਤ ਵਿਚ ਹੈ ਔਰ ਜਦਕਿ ਰਜੀਨਾ ਲੈਸੀ ਵਿਟਨ ਜੋਨਸ ਉਨ੍ਹਾਂ ਦੇ ਉਪਰ ਜਿਹੜਾ ਕੈਨੇਡਾ ਵਾਈਡ ਜਿਹੜੇ ਉਹ ਵਾਰੰਟ ਜਾਰੀ ਕੀਤੇ ਗਏ ਨੇ ਹੁਣ ਅਸਲ ਦੇ ਵਿਚ ਕੀ ਹੈ ਕਿ ਕ੍ਰਾਈਮ ਜਿਹੜਾ ਜੀ ਉਹ ਖਾਸ ਕਰਕੇ ਜਦੋਂ ਆਪਾਂ ਆਪਣੇ ਏਰੀਆਜ ਦੀ ਗੱਲ ਕਰਦੇ ਹਾਂ ਜੇ ਆਪਾਂ ਬ੍ਰੈਂਪਟਨ ਦੀ ਗੱਲ ਕਰਦੇ ਹਾਂ ਸੋ ਬ੍ਰੈਂਪਟਨ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਕਮਿਊਨਿਟੀ ਬੜੀ ਸ਼ਾਂਤ ਰਹਿ ਰਹੀ ਸੀ ਔਰ ਆਲ ਆਫ ਸਡਨ ਜਿਹੜਾ ਪਿਛਲੇ 3-4 ਸਾਲਾਂ ਤੋਂ ਕ੍ਰਾਈਮ ਵਧਿਆ ਜਿਹਦੇ ਵਿਚ ਚਾਹੇ ਕਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਹੋਣ ਚਾਹੇ ਡਾਕੇ ਮਾਰਨ ਦੀਆਂ ਘਟਨਾਵਾਂ ਹੋਣ ਜਿਨ੍ਹਾਂ ਦੇ ਵਿਚ ਸੈੱਲ ਫੋਨਾਂ ਦੇ ਸਟੋਰਾਂ ਦੇ ਉੱਪਰ ਡਾਕੇ ਵੱਜਦੇ ਨੇ ਜਿਹਦੇ ਵਿਚ ਜਿਹੜੇ ਜੁਵਲਰੀ ਵਾਲੇ ਸੋਨੇ ਦੇ ਗਹਿਣੇ ਵਾਲੇ ਸਟੋਰ ਜਿਹੜੇ ਨੇ ਉਹ ਲੁੱਟੇ ਜਾਂਦੇ ਰਹੇ ਜਿਨ੍ਹਾਂ ਦੇ ਵਿਚ ਘਰਾਂ ਦੇ ਵਿਚ ਵੜ ਕੇ ਤੇ ਜ਼ਬਰਦਸਤੀ ਲੁੱਟਮਾਰ ਜਿਹੜੀ ਹੈ ਜੀ ਉੱਥੇ ਡਾਕੇ ਮਾਰੇਗਾ ਪਿਛਲੀਆਂ ਜਿਹੜੀਆਂ ਇਲੈਕਸ਼ਨਸ ਹੋ ਕੇ ਹਟੀਆਂ ਨੇ ਉਹਨਾਂ ਇਲੈਕਸ਼ਨਸ ਦੇ ਵਿਚ ਇਹ ਮੁੱਦਾ ਜਿਹੜਾ ਕਾਫੀ ਜ਼ਿਆਦਾ ਹਾਵੀ ਰਿਹਾ ਮੈਨੂੰ ਇੱਥੇ ਰੇਡੀਓ ਪ੍ਰੋਗਰਾਮ ਕਰਦਿਆਂ ਕੈਨੇਡਾ ਦੇ ਵਿਚ ਤਕਰੀਬਨ 30 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਔਰ ਅੱਜ ਤੋਂ ਜਿਹੜਾ ਪਿਛਲੇ 10-12 ਸਾਲ ਪਹਿਲਾਂ ਜਿਹੜੇ ਸਰੋਤੇ ਨਿਰੰਤਰ ਸੁਣਦੇ ਆ ਰਹੇ ਨੇ ਉਹ ਆਪਣੇ ਉਹਨਾਂ ਨੂੰ ਜ਼ਰੂਰ ਯਾਦ ਹੋਵੇਗਾ ਕਿ ਆਪਾਂ ਇੱਕ ਗੱਲ ਕਰਦੇ ਹੁੰਦੇ ਸੀ ਕਿ ਜਿਹੜੀਆਂ ਮਾਈਗ੍ਰੇਟਿੰਗ ਕਮਿਊਨਿਟੀਜ਼ ਨੇ ਨਾ ਉਹਨਾਂ ਕਮਿਊਨਿਟੀ ਨੂੰ ਤਕਰੀਬਨ ਜਿਹੜੇ ਆ ਉਹ ਸੇਮ ਮਰਹਲਿਆਂ ਦੇ ਵਿਚ ਦੀ ਸੇਮ ਫੇਜ਼ ਦੇ ਵਿਚ ਦੀ ਲੰਘਣਾ ਪੈਂਦਾ ਜਦੋਂ 1947 ਤੋਂ ਬਾਅਦ ਵੱਡੀ ਗਿਣਤੀ ਵਿਚ ਚਾਹੇ ਅਸੀਂ ਨੈਰੋਬੀ ਕੀਨੀਆ ਦੇ ਵਿਚ ਬਹੁਤ ਵੱਡੀ ਗਿਣਤੀ ਵਿਚ ਪਿਛਲੇ ਭਾਰਤੀ ਨੇ ਉਹ ਮਾਈਗ੍ਰੇਟ ਹੋਏ ਸੀ ਚਾਹੇ ਉਹ ਵਲੈਤ ਦੇ ਵਿਚ ਮਾਈਗ੍ਰੇਟ ਹੋਏ ਸੀ ਫਿਰ ਉਸ ਤੋਂ ਬਾਅਦ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਜਾਂ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਸਾਰੇ ਤਕਰੀਬਨ ਫੇਜ਼ ਸੇਮ ਹੀ ਰਹੇ ਨੇ ਕੁਝ ਸਮਾਂ ਸੀ ਕਿਉਂਕਿ ਸਭ ਤੋਂ ਪੁਰਾਣੇ ਆਪਾਂ BC ਦੇ ਵਿਚ ਆਏ ਹਾਂ ਔਰ BC ਦੇ ਵਿਚ ਜਿਵੇਂ ਜਿਵੇਂ ਕਹਿ ਲਓ ਕਿ ਪੀੜ੍ਹੀ ਦਰ ਪੀੜ੍ਹੀ ਜਨਰੇਸ਼ਨ ਅੱਗੇ ਤੁਰਦੀ ਰਹੀ ਕਿਉਂਕਿ ਚੋਰ ਵੀ ਸਾਡੇ ਵਿਚੋਂ ਹੀ ਨਿਕਲਣੇ ਹੁੰਦੇ ਆ ਤੇ ਸਾਧ ਵੀ ਸਾਡੇ ਵਿਚੋਂ ਨਿਕਲਣੇ ਹੁੰਦੇ ਆ ਉਹਦਾ ਇੱਕ ਅਨੁਪਾਤ ਹੁੰਦਾ ਇੱਕ ਪਰਸੈਂਟੇਜ ਹੁੰਦੀ ਜਦੋਂ ਪਰਸੈਂਟੇਜ ਜਿਹੜੀ ਹੈ ਜੀ ਉਹ ਕੰਟਰੋਲਡ ਰਹਿੰਦੀ ਆ ਤੇ ਫਿਰ ਉਸਦੇ ਉੱਪਰ ਕਾਬੂ ਪਾਇਆ ਜਾਣਾ ਬੜਾ ਸੁਖਾਲਾ ਜਿਹਾ ਹੁੰਦਾ ਜਦੋਂ ਉਹ ਪਰਸੈਂਟੇਜ ਜਾਂ ਫਿਰ ਜਦੋਂ ਉਸ ਅਨੁਪਾਤ ਦੇ ਵਿਚ ਇਮਬੈਲੈਂਸ ਕ੍ਰੀਏਟ ਹੁੰਦਾ ਤੇ ਫਿਰ ਸਾਰੀ ਕਮਿਊਨਿਟੀ ਜਿਹੜੀ ਹੈ ਜੀ ਹਾਲ ਪਾਰਿਆ ਕਰਦੀ ਹੈ ਅੱਜ ਤੋਂ ਤਕਰੀਬਨ 4-5 ਸਾਲ ਪਹਿਲਾਂ ਦੀ ਗੱਲ ਹੀ ਹੈ ਜੀ ਤਕਰੀਬਨ ਉਹ 2 ਸਾਲ ਉਹ ਦੌਰ BC ਦੇ ਵਿਚ ਚੱਲਿਆ ਸੀ ਕੋਈ ਇਹੋ ਜਿਹਾ ਹਫ਼ਤਾ ਨਹੀਂ ਸੀ ਲੰਘਦਾ ਜਦੋਂ ਉੱਥੇ ਗੋਲੀਬਾਰੀ ਦੀ ਘਟਨਾ ਦੇ ਵਿਚ ਕਿਸੇ ਨਾ ਕਿਸੇ ਦੀ ਮੌਤ ਨਹੀਂ ਸੀ ਹੁੰਦੀ ਸੋ ਉਦੋਂ ਆਪਾਂ ਇਹ ਗੱਲਾਂ ਅਕਸਰ ਰੇਡੀਓ ਪ੍ਰੋਗਰਾਮਾਂ ਦੇ ਉੱਪਰ ਟੈਲੀਵਿਜ਼ਨ ਦੇ ਉੱਪਰ ਆਪਣੇ ਟਾਕ ਸ਼ੋਅਜ਼ ਦੇ ਵਿਚ ਕਰਦੇ ਰਹੇ ਹਾਂ ਕਿ ਭਾਈ ਇਹ ਅੱਗ ਜਿਹੜੀ ਆ ਉਹ ਸਾਡੇ ਇਨ੍ਹਾਂ ਸ਼ਹਿਰਾਂ ਦੇ ਵਿਚ ਵੀ ਪਹੁੰਚ ਸਕਦੀ ਆ ਜੇ ਇਸ ਦੇ ਉੱਪਰ ਅਗਾਊਂ ਕੋਈ ਪ੍ਰੀਕੋਸ਼ਨਰੀ ਮੈਜਰਸ ਨਾ ਵਰਤੇ ਗਏ ਪਰ ਅਸੀਂ ਕਿਉਂਕਿ ਸਮਾਂ ਲੰਘਦਾ ਜਾਂਦਾ ਆਪਾਂ ਆਪੋ ਆਪਣੀਆਂ ਚੀਜ਼ਾਂ ਦੇ ਵਿਚ ਇੰਨਾ ਮਸਰੂਫ ਹੁੰਦੇ ਹਾਂ ਹੁਣ ਉੱਥੇ ਜਿਹੜੀ ਇੱਕ ਚੀਜ਼ ਜਦੋਂ ਉਸ ਵੇਲੇ ਸਟੱਡੀਜ਼ ਆਈਆਂ ਸਨ ਕਿ ਜਿਹੜੀਆਂ ਉੱਥੋਂ ਦੀਆਂ ਲਾਅ ਇਨਫੋਰਸਮੈਂਟ ਏਜੰਸੀ ਸਨ ਜਿਹੜਾ ਪੈਂਤਲਾ ਉਹਨਾਂ ਵੱਲੋਂ ਅਪਣਾਇਆ ਗਿਆ ਸੀ ਵੀ ਤੁਸੀਂ ਕੋਈ ਗੱਲ ਨਹੀਂ ਖਾਨਾ ਪੂਰਤੀ ਰੱਖੋ ਇਹਨਾਂ ਨੇ ਲੜ ਭਿੜ ਕੇ ਆਪਸ ਵਿਚ ਆਪੇ ਮਰਮੁਰ ਜਾਣਾ ਇਹ ਉੱਥੇ ਨੀਤੀ ਅਪਣਾਈ ਗਈ ਸੀ ਔਰ ਇਸ ਨੀਤੀ ਦਾ ਜ਼ਿਕਰ ਵੀ ਬਹੁਤ ਖੁੱਲ ਡੁੱਲ ਕੇ ਹੋਇਆ ਸੀ ਹੁਣ ਉਹੋ ਜਿਹੀ ਹੀ ਨੀਤੀ ਜਿਹੜੀ ਆ ਉਹ ਸਾਡੇ ਇੱਥੇ ਵੀ ਅਪਣਾਈ ਜਾ ਰਹੀ ਹੈ ਹੁਣ ਕੀ ਆ ਕਿ ਸਿਰਫ ਤੇ ਸਿਰਫ ਆਪਾਂ ਇਸ ਗੱਲੋਂ ਸੁਰਖਰੂ ਨਹੀਂ ਹੋ ਸਕਦੇ ਕਹਿ ਕੇ ਕਿ ਭਾਈ ਇੱਥੇ ਦੇਖੋ ਜੀ ਕੋਈ ਆਪਸੀ ਟਸਲ ਕਰਕੇ ਕਿਸੇ ਨੂੰ ਗੋਲੀ ਮਾਰ ਗਿਆ ਉਹਦੇ ਵਿਚ ਹੁਣ ਦੱਸੋ ਲੋਕਾਂ ਦਾ ਕੀ ਕਸੂਰ ਆ ਭਾਈ ਖੁੱਲ ਡੁੱਲ ਕੇ ਚਾਹੇ ਕਿਸੇ ਨਾਲ ਕਿਸੇ ਦੀ ਲੱਗਦੀ ਵੀ ਆ ਚਾਹੇ ਕਿਸੇ ਨਾਲ ਕਿਸੇ ਦੀ ਕੋਈ ਰੰਜਿਸ਼ ਵੀ ਆ ਚਾਹੇ ਕਿਸੇ ਨਾਲ ਕਿਸੇ ਦਾ ਕੋਈ ਰੌਲਾ ਗੌਲਾ ਵੀ ਹੈ। ਕੋਈ ਜਿਹੜਾ ਯਾਰ ਇਹੋ ਜਿਹੇ ਮੁਲਕ ਦੇ ਵਿੱਚ ਸਭਿਅਕ ਮੁਲਕ ਦੇ ਵਿੱਚ ਕਿਵੇਂ ਜੁਰਤ ਕਰ ਜਾਵੇ ਵੀ ਭਾਈ ਉਹ ਆਪ ਬੰਦੂਕ ਫੜ ਕੇ ਅਗਲੇ ਨੂੰ ਗੋਲੀਆਂ ਮਾਰ ਜਾਏ। ਇਹਦੇ ਵਿੱਚ ਸਾਡੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਖਾਸ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਪੁਲਿਸ ਇਹ ਕਹਿੰਦੀ ਹੈ ਵੀ ਇਹ ਟਾਰਗੇਟਿਡ ਕਿਲਿੰਗ ਸੀ, ਤੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਪੁਲਿਸ ਨੇ ਬੰਦੇ ਨੂੰ ਵਾਰਨ ਵੀ ਕੀਤਾ ਹੋਵੇ ਵੀ ਤੇਰੇ ਤੇ ਇਹੋ ਜਿਹਾ ਅਟੈਕ ਹੋ ਸਕਦਾ, ਜਦੋਂ ਵਾਰਨ ਕੀਤਾ ਅਟੈਕ ਹੋ ਸਕਦਾ, ਇਹ ਵੀ ਇੱਥੇ ਪਤਾ ਹੋਣਾ ਚਾਹੀਦਾ ਨਾ ਵੀ ਕੌਣ ਕਰ ਸਕਦਾ, ਤੇ ਜੇ ਤੁਸੀਂ ਉਹਨੂੰ ਰੋਕ ਨਹੀਂ ਪਾਉਂਦੇ ਤਾਂ ਫਿਰ ਫੇਲਿਓਰ ਕਾਹਦੀ ਹੈ। ਪਿਛਲੇ ਇੱਕ ਡੇਢ ਸਾਲ ਦੇ ਵਿੱਚ ਇਹੋ ਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਹਦੇ ਵਿੱਚ ਪੁਲਿਸ ਨੂੰ ਪਤਾ ਸੀ ਵੀ ਇੱਥੇ ਅਟੈਕ ਹੋ ਸਕਦੇ ਨੇ, ਪਰ ਪੁਲਿਸ ਜਿਹੜੀ ਆ ਸਾਡੀ ਲਾ ਇਨਫੋਰਸਮੈਂਟ ਏਜੰਸੀ ਜਿਹੜੀਆਂ ਨੇ ਉਹ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਹੀਆਂ ਨੇ। ਪਰ ਜਿਹੜੀ ਬੀਸੀ ਦੇ ਵਿੱਚ ਸਾਡੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀ ਨੇ ਜਿਹੜੀ ਨੀਤੀ ਉਹ ਅਪਣਾਈ ਸੀ, ਉਹ ਨੀਤੀ ਜਿਹੜੀ ਆ ਉਹ ਇੱਥੇ ਵਾਲਿਆਂ ਨੂੰ ਅਪਣਾਉਣ ਤੋਂ ਰੋਕਣ ਦਾ ਫਰਜ਼ ਬਣਦਾ। ਉਹ ਰੋਕਣਾ ਕਿੰਨੇ ਆ? ਸਾਡੀ ਸਰਕਾਰ ਨੇ, ਸਾਡੇ ਸਰਕਾਰੀ ਨੁਮਾਇੰਦਿਆਂ ਨੇ, ਤੇ ਜਾਂ ਫਿਰ ਜਿਨ੍ਹਾਂ ਦਾ ਭਾਈ ਥੋੜਾ ਬਹੁਤਾ ਹੱਥ ਸਰਕਾਰੀ ਦਰਬਾਰੇ ਪੈਂਦਾ, ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਸਿਰਫ ਸਿਰਫ ਰੌਲਾ ਰੱਪਾ ਪਾ ਕੇ ਇੱਕ ਨੈਰੇਟਿਵ ਬਣਾ ਕੇ ਗੱਲ ਬਣਨੀ ਨਹੀਂ। ਪਰਮਜੀਤ ਸਿੰਘ ਬਿਰਦੀ ਹੋਰੀ ਲਾਈਨ ਤੇ ਆਏ ਨੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿਉਂਕਿ ਮੈਂ ਅੱਜ ਮੰਗਲਵਾਰ ਸਾਡੇ ਟੈਲੀਵਿਜ਼ਨ ਦੀ ਰਿਕਾਰਡਿੰਗ ਹੁੰਦੀ ਹੈ ਤੇ ਮੈਂ ਦਰਅਸਲ ਥਰੋਨ ਸਪੀਚ ਪੂਰੀ ਦੀ ਪੂਰੀ ਜਿਹੜੀ ਸੀ ਉਹ ਸੁਣ ਨਹੀਂ ਸਕਿਆ। ਹਾਂ, ਬਾਅਦ ਦੇ ਵਿੱਚ ਜਿਹੜੇ ਵੱਖ ਵੱਖ ਚੈਨਲ ਵੱਲੋਂ ਐਨਾਲਿਸਿਸ ਕੀਤੇ ਜਾ ਰਹੇ ਨੇ ਉਹਨਾਂ ਤੇ ਪੰਛੀ ਝਾਤ ਜਿਹੜੀ ਉਹ ਜ਼ਰੂਰ ਮਰੀ ਹੈ, ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਵੀ ਤੁਸੀਂ ਸੁਣੀ? ਕਹਿੰਦੇ ਹਾਂ ਮੈਂ ਸਾਰੀ ਸੁਣੀ ਹੈ, ਤੇ ਫਿਰ ਮੈਂ ਕਿਹਾ ਵੀ ਆਪਾਂ ਗੱਲ ਕਰਦੇ ਹਾਂ ਤਾਂ ਕਿ ਜਿਹੜੇ ਸਰੋਤੇ ਨਹੀਂ ਸੁਣ ਸਕੇ ਤੇ ਉਹਨਾਂ ਤੱਕ ਗੱਲ ਪਹੁੰਚ ਜੂਗੀ। ਜੀ ਆਇਆਂ ਨੂੰ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
ਹਾਂ ਰਾਣਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ, ਤੁਹਾਡੇ ਸਾਰੇ ਸਰੋਤਾਂ ਨੂੰ ਬਹੁਤ ਪਿਆਰ ਕਰਨਾ, ਸਤਿ ਸ੍ਰੀ ਅਕਾਲ ਜੀ। ਹਾਲ ਚਾਲ ਵਧੀਆ ਜੀ, ਤੇ ਮੌਸਮ ਜਿਵੇਂ ਤੁਸੀਂ ਦੱਸਿਆ ਹੀ ਆ, ਮੌਸਮ ਖਿੜ ਗਿਆ ਅੱਜ ਤੇ ਹੁਣ ਥੋੜਾ ਕੁ ਸੰਭਾਲਾ ਜਿਹਾ ਹੋ ਜਾਂਦਾ, ਪਰ ਠੀਕ ਆ ਜੀ, ਓਵਰਆਲ ਗਰਮੀਆਂ ਦੀ ਸ਼ੁਰੂਆਤ ਕਹੀ ਜਾ ਸਕਦੀ ਹੁਣ ਹੋ ਗਈ ਆ। ਤੇ
ਤੁਸੀਂ ਸੱਚ ਸਬਜ਼ੀਆਂ ਸੁਬਜ਼ੀਆਂ ਲਾਉਂਦੇ ਹੁੰਦੇ ਵਾ ਵਾ?
ਹਾਂਜੀ,
ਤੁਸੀਂ ਸਬਜ਼ੀਆਂ ਵਾ ਵਾ ਲਾਉਂਦੇ ਹੁੰਦੇ ਆ, ਤੇ ਐਤਕੀ ਕਿੱਦਾਂ ਮੌਸਮ ਦੇ ਵਿੱਚ? ਹਾਲੇ ਤੁਸੀਂ ਉਹ ਲਾਤੀਆਂ ਜਾਂ ਫਿਰ ਹਾਲੇ ਪਨੀਰੀ ਸ਼ਨੀਰੀ ਦਾ ਇੰਤਜ਼ਾਰ?
ਨਹੀਂ ਲਾਈਆਂ ਜੀ, ਲਾਈਆਂ ਮੈਂ ਲੇਟ ਲਾਈਆਂ ਜੀ, ਪਿਛਲੇ ਹਫ਼ਤੇ ਲਾਈਆਂ ਮੈਂ ਜੀ, ਫੇਰ ਕਰਕੇ ਪਾਈ ਹੁਣ ਜ਼ਿਆਦਾ ਲੇਟ ਹੋ ਜਾਂਦਾ, ਤੇ ਹੁਣ ਲੱਗਦਾ ਜੀ ਸਰੀਕ ਟਾਈਮ ਤੇ ਲੱਗੀਆਂ, ਤੇ ਹੁਣ ਤੁਰ ਵੀ ਪਈਆਂ ਜੀ ਉਹ, ਆਹ ਜਿਹੜੀ ਹੁਣ ਧੁੱਪਾਂ ਲੱਗ ਜਾਣੀਆਂ ਇਸ ਹਫ਼ਤੇ ਦੀਆਂ, ਤੇ ਅਗਲੇ ਹਫ਼ਤੇ ਜਿਹੜਾ 30 ਦਿਨ ਦੇ ਟੈਂਪਰੇਚਰ ਹੋ ਜਾਣਾ, ਤੇ ਉਹਦੇ ਨਾਲ ਸਭ ਠੀਕ ਹੋ ਜਾਂਦਾ ਲੱਗਦਾ।
ਚਲੋ, ਪਰਮਾਤਮਾ ਇਹੋ ਜਿਹੇ ਬੰਦੇ
ਮੈਨੂੰ ਕੋਈ, ਕਿਉਂਕਿ ਮੈਂ ਹਮੇਸ਼ਾ ਲਾਉਣਾ, ਮੈਨੂੰ ਕਈਆਂ ਬੰਦਿਆਂ ਦੇ ਕਾਲ ਆਈਆਂ ਵੀ ਜਾਂ ਇਹ ਅਗੇਤੀ ਲਾਤੀ ਸੀਗੀ, ਤੇ ਕਈ ਵਾਰ ਕਈ ਜਿਹੜੇ ਬਹੁਤੇ ਸੂਖਮ ਬੂਟੇ ਹੁੰਦੇ ਜੀ, ਕਰੇਲਿਆਂ ਦੇ ਵੇਲਾਂ ਵੂਲਾਂ ਹੋ ਗਈਆਂ, ਕੱਦੂਆਂ ਦੀਆਂ, ਉਹ ਮੱਚ ਗਈਆਂ ਕਈਆਂ ਦੀਆਂ, ਤੇ ਉਹ ਦੁਬਾਰਾ ਲਾਉਣੀ ਪੈ ਰਹੀਆਂ ਜੀ। ਤੇ ਇਹ ਤਾਂ ਇੱਦਾਂ ਇੱਦਾਂ ਹੀ ਹੁੰਦਾ ਜੀ, ਇਹ ਕੰਮ ਇੱਦਾਂ ਹੀ ਆ।
ਆਹੋ, ਵੀ ਹੁਣ ਕਹਿ ਲੋ ਵੀ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਦਾ ਤੇ ਕਾਮ ਜ਼ਿਮੀਦਾਰ ਦਾ ਭਾਵੇਂ ਗਮਲੇ ਚ ਲਾਉਣਾ ਹੋਵੇ, ਸਮਾਨ ਫਰਕ ਤਾਂ ਹੁੰਦਾ ਹੀ ਆ ਨਾ ਜੀ।
ਚਲੋ, ਕੋਸ਼ਿਸ਼ ਕਰਦੇ ਆ ਜੀ, ਮਾੜਾ ਮੋਟਾ ਜੇ ਕੁਛ ਪੜ੍ਹਿਆ ਤੇ ਉਹਨੂੰ ਫਾਇਦਾ ਖਾਇਆ ਜਾਵੇ ਜੀ।
ਹਾਂਜੀ ਹਾਂਜੀ ਹਾਂਜੀ, ਕਿਉਂਕਿ ਇੱਥੇ ਦਾ ਮੌਸਮ ਤਾਂ ਨਹੀਂ ਨਾ ਪਤਾ, ਕਈ ਵਾਰੀ ਇਹ ਮਈ ਦੇ ਅਖੀਰ ਦੇ ਵਿੱਚ ਆ ਕੇ ਜਿਹੜਾ ਜੇ ਕਿਤੇ ਰਾਤ ਵਾਲਾ ਮੌਸਮ ਜਿਹੜਾ ਆ ਉਹ ਮਨਫੀ ਦੇ ਲਾਗੇ ਛਾਗੇ ਆ ਗਿਆ, ਤੇ ਉਹ ਤਾਂ ਵਿਚਾਰੇ ਜਿੱਦਾਂ ਉਹ ਪੋਲਟਰੀ ਫਾਰਮ ਚ ਕੁਕੜੀਆਂ ਬਿਮਾਰੀ ਪਈ ਹੁੰਦੀ ਆ, ਬੂਟੇ ਸਾਰੇ ਸਰ ਸੱਟ ਲੈਂਦੇ ਆ।
ਹਾਂ ਨੀ, ਮਸਲਾ ਮੇਨ ਇਹ ਹੈ ਜੀ, ਜਿਹੜਾ ਹੁਣ ਇਹ ਜਿਹੜੇ ਬੂਟੇ ਜਿੰਨੇ ਵੀ ਗਰਮੀਆਂ ਦੇ ਲੱਗਦੇ ਆ, ਇਹਨਾਂ ਨੂੰ ਜਿਹੜਾ ਲੋਅਸਟ ਟੈਂਪਰੇਚਰ ਹੈਗਾ 1500 ਤੋਂ ਉੱਪਰ ਚਾਹੀਦਾ ਜੀ, ਤੇ ਆਪਣੇ ਰਾਤ ਨੂੰ 3-4 ਤੱਕ ਵੀ ਪਹੁੰਚ ਜਾਂਦਾ ਰਿਹਾ
ਜੀ ਜੀ,
ਤੇ ਉਹਦੇ ਕਰਕੇ ਕਾਫੀ ਗੜਬੜ ਹੋ ਜਾਂਦੀ ਹੈ, ਤੇ ਥੋੜਾ ਬਚਾਅ ਰੱਖਿਆ ਜਾਵੇ ਤਾਂ ਠੀਕ ਰਹਿੰਦਾ ਜੀ। ਉੱਤੇ ਕਈ ਨਾ ਉੱਤੇ ਉਹ ਪੋਲੀਥੀਨ ਵਗੈਰਾ ਲਾ ਦਿੰਦੇ, ਉਹਦੇ ਨਾਲ ਵੀ ਠੀਕ ਹੋ ਜਾਂਦਾ
ਜੀ,
ਪਰ ਫਿਰ ਵੀ ਉਹ ਗੱਲ ਨੀ ਬਣਦੀ ਜੀ, ਅਸਲੀ ਮੌਸਮ ਅਸਲੀ ਮੌਸਮ ਨੀ ਹੁੰਦਾ।
ਸੋ ਤੁਸੀਂ ਅੱਜ ਥਰੋਨ ਸਪੀਚ ਸੁਣੀ ਜੀ?
ਹਾਂਜੀ, ਮੈਂ ਸੁਣੀ ਜੀ ਥਰੋਨ ਸਪੀਚ, ਤੇ ਨਵਾਂ ਤਜਰਬਾ ਸੀਗਾ ਜੀ ਮੇਰੇ ਵਾਸਤੇ ਇਹ
ਜੀ,
ਤੇ ਤਜਰਬਾ ਓਵਰਆਲ ਚੰਗਾ ਰਿਹਾ। ਤੇ ਪਹਿਲੀ ਗੱਲ ਤਾਂ ਇਹ ਵੀ ਜਿਹੜਾ ਲਾਮ ਲਸ਼ਕਰ ਜਿਸ ਤਰੀਕੇ ਦਾ ਮਤਲਬ ਰਾਜੇ ਦਾ ਹੁੰਦਾ, ਉਹ ਕਿਆਦਾ ਦੇਖਣ ਨੂੰ ਇੱਥੇ ਮਿਲਿਆ ਜੀ। ਇੰਗਲੈਂਡ ਦੇ ਵਿੱਚ ਮੈਂ ਘਰੋਂ ਦੇਖਿਆ ਸੀ ਜੀ, ਉੱਥੇ ਕੁਈਨ ਦਾ ਉਹ ਕਾਰਨੇਜ ਕਹਿੰਦੇ ਉਹਨੂੰ ਜਾਂਦਾ, ਜਦੋਂ ਉਹ ਬੱਗੀ ਦੇ ਵਿੱਚ ਬਹਿ ਕੇ ਜਾਂਦੇ ਆ ਤੇ ਆਲੇ ਦੁਆਲੇ ਲੋਕ ਖੜਦੇ ਆ, ਤੇ ਉਹ ਕੁਛ ਇੱਥੇ ਵੀ ਅੱਜ ਹੋਇਆ ਜੀ। ਇੱਥੇ ਟੀਵੀ ਤੇ ਵੇਖਿਆ ਸੀ, ਉੱਥੇ ਮੈਂ ਲਾਈਵ ਦੇਖਿਆ ਸੀ ਜੀ, ਕਈ ਸਾਲ ਹੋ ਗਏ
ਜੀ।
ਤੇ ਉਸੇ ਤਰੀਕੇ ਨਾਲ ਹੀ ਉਹ ਆਏ ਜੀ, ਤੇ ਕੋਈ ਬਹੁਤਾ ਰੌਲਾ ਗੋਲਾ ਨੀ, ਕੋਈ ਬਹੁਤੀ ਹਲੋ ਫਲੋ ਨੀ। ਉਹਨਾਂ ਨੇ ਮਤਲਬ ਮੈਨੂੰ ਲੱਗਿਆ ਜੀ ਵੀ ਜਿਹੜਾ ਚਾਰਲਸ ਕਿੰਗ ਚਾਰਲਸ ਆਇਆ ਨਾ ਜੀ, ਉਹਨੇ ਕੋਈ ਉਹ ਨੀ ਕੀਤੀ ਜੀ, ਬਾਹਲੀ ਬੰਦਾ ਵੀ ਇੱਕ ਤਾਂ ਠੰਡਾ ਜਾਈ ਇਹ, ਤੇ ਉਹਨੇ ਜਿਹੜਾ ਬਿਹੇਵੀਅਰ ਵੀ ਸ਼ੋਅ ਕੀਤਾ ਜੀ, ਉਹਨੇ ਇੱਕ ਨਿਮਰ ਵਿਅਕਤੀ ਵਾਲਾ ਹੀ ਬਿਹੇਵੀਅਰ ਸ਼ੋਅ ਕੀਤਾ, ਮਤਲਬ ਉਹ ਨੀ ਸ਼ੋਅ ਕੀਤਾ ਵੀ ਭਾਈ ਮੈਂ ਕਿੰਗ ਆ ਤੇ ਮੈਂ ਆਕੜ ਕੇ ਰਵਾਂ ਜਾਂ ਮੈਂ ਉਧਰ ਗੱਲ ਕਰਾਂ। ਇਵੇਂ ਕਿ ਸਾਡੇ ਪ੍ਰਧਾਨ ਮੰਤਰੀ ਨਾਲ ਵੀ ਅੰਦਰ ਬੈਠ ਕੇ ਗੱਲਬਾਤ ਜਿਵੇਂ ਕਰਦੇ ਰਹੇ ਹੱਸ ਹੱਸ ਕੇ ਤੇ ਮਤਲਬ ਓਵਰਆਲ ਮਤਲਬ ਗੁੱਡ ਰਿਹਾ ਜਿਹਨਾਂ ਦਾ ਇਹ ਜੋ ਵੀ ਉਹਨਾਂ ਨੇ ਅੱਜ ਗੱਲਬਾਤ ਕੀਤੀ ਹੈ ਬੈਠ ਕੇ ਉਹਨਾਂ ਨੇ ਸਪੀਚ ਪੜ੍ਹੀ ਹੈ ਤੇ ਉਸ ਸਪੀਚ ਦੇ ਵਿੱਚ ਜਿੰਨੀਆਂ ਵੀ ਗੱਲਾਂ ਬਾਤਾਂ ਪਿਛਲੇ ਦਿਨਾਂ ਚ ਮਾਰ ਕਾਰਨੀ ਸਾਹਿਬ ਚੋਣਾਂ ਵੇਲੇ ਕਰਦੇ ਰਹੇ ਆ ਤਕਰੀਬਨ ਸਾਰੀਆਂ ਉਹਨਾਂ ਨੇ ਛੋਹੀਆਂ ਜੀ ਆਪਦੇ ਤਰੀਕੇ ਨਾਲ ਤੇ ਉਹਦੇ ਵਿੱਚ ਭਾਵੇਂ ਕ੍ਰਾਈਮ ਦੀ ਗੱਲ ਲੈ ਲਓ ਜੀ ਕ੍ਰਾਈਮ ਦੇ ਵਿੱਚ ਐਕਸਟ੍ਰੈਕਸ਼ਨ ਦੀ ਗੱਲ ਲੈ ਲਓ ਕਾਰ ਚੋਰੀ ਦੀ ਗੱਲ ਲੈ ਲਓ ਕਾਨੂੰਨ ਬਦਲਣ ਦੀ ਗੱਲ ਲੈ ਲਓ ਜੀ ਦੀ ਬੇਲ ਜਿਹੜੇ ਬੇਲ ਦੇ ਕਾਨੂੰਨ ਹੈਗੇ ਉਹ ਬਦਲਣੇ ਆ ਤੇ ਕੈਨੇਡਾ ਦੀ ਸੋਵਰਨਟੀ ਬੜੀ ਸਟਰੋਂਗ ਤਰੀਕੇ ਨਾਲ ਉਹਨੇ ਗੱਲ ਕੀਤੀ ਜੀ ਉਦਾਹਰਣ ਦੇ ਕੇ ਵੀ ਕੈਨੇਡਾ ਬਹੁਤ ਵੱਡਾ ਮੁਲਕ ਹੈ ਕੈਨੇਡਾ ਸੋਵਰਨ ਸਟੇਟ ਹੈਗੀ ਹੈ ਕੈਨੇਡਾ ਨੇ ਵਰਲਡ ਵਾਰ 1 ਦੇ ਵਿੱਚ ਵਰਲਡ ਵਾਰ 2 ਦੇ ਵਿੱਚ ਕੀ ਯੋਗਦਾਨ ਪਾਇਆ ਤੇ ਕੈਨੇਡਾ ਦੁਨੀਆਂ ਪੱਧਰ ਤੇ ਸ਼ਾਂਤੀ ਬਹਾਲੀ ਵਾਸਤੇ ਕੀ ਕੁਛ ਕੈਨੇਡਾ ਕਰ ਰਿਹਾ ਮਤਲਬ ਉਹਨਾਂ ਨੇ ਕਿਉਂਕਿ ਇੱਕ ਜਿਹੜਾ ਓਵਰਆਲ ਦੇਖੋ ਜੀ ਕਸਟੋਡੀਅਨ ਕਿਹਾ ਜਾਂਦਾ ਇਹਨਾਂ ਨੂੰ ਆਪਾਂ ਕਸਟੋਡੀਅਨ ਕਹਿ ਦਿੰਦੇ ਕਈ ਲੋਕ ਕਿਉਂਕਿ ਰਾਜੇ ਦਾ ਹੱਲ ਵੀ ਰਾਜ ਚੱਲਦਾ ਜੀ ਇੱਥੇ ਜਿੰਨੇ ਕਾਮਨਵੈਲਥ ਕੰਟਰੀ ਆ ਉਹਨਾਂ ਸਾਰਿਆਂ ਚੱਲਦਾ ਉਹਦੇ ਵਿੱਚ ਕੈਨੇਡਾ ਨੂੰ ਇਹ ਬਹੁਤ ਅਹਿਮ ਮੁਲਕ ਦੇ ਤੌਰ ਤੇ ਉਹਨਾਂ ਨੇ ਪ੍ਰੈਜੈਂਟ ਕੀਤਾ ਸੀ ਅੱਜ ਜਿਵੇਂ ਆਪਾਂ ਪਿਛਲੇ ਦਿਨ ਆਪਾਂ ਵੀ ਗੱਲਾਂ ਕਰਦੇ ਹੁੰਦੇ ਸੀ ਆਪਾਂ ਦੋਨੇ ਭਰਾ ਗੱਲਾਂ ਕਰਦੇ ਸੀਗੇ ਤੇ ਮਾਰ ਕਾਰਨੀ ਸਾਹਿਬ ਜਿਹਨੂੰ ਲੈ ਕੇ ਆ ਰਿਹਾ ਇਹਦਾ ਕੋਈ ਵੱਡਾ ਮਤਲਬ ਹੈ ਜੀ ਤੇ ਮਤਲਬ ਅੱਜ ਵਾਕਈ ਸਾਹਮਣੇ ਆ ਗਿਆ ਉਹਨਾਂ ਨੇ ਬਗੈਰ ਕਿਸੇ ਦਾ ਨਾਂ ਲਏ ਤੋਂ ਦੁਨੀਆਂ ਨੂੰ ਦੱਸ ਦਿੱਤਾ ਭਾਈ ਕੈਨੇਡਾ ਦੀ ਕੀ ਵੈਲਿਊ ਹੈ ਤੇ ਵੀ ਜਿਹੜਾ ਕੋਈ ਇੱਥੇ ਆ ਕੇ ਐਵੇਂ ਕੋਈ ਬੰਦਾ ਉੱਠ ਕੇ ਕਹੀਏ ਤਾਂ ਕੈਨੇਡਾ ਕਨਿਊ ਸੇਡ ਬਣਾਉਣੀ ਦਾ ਫਲਾਣਾ ਕਰਨਾ ਉਹਨੂੰ ਵੀ ਸੁਨੇਹਾ ਪਹੁੰਚ ਚੁੱਕਿਆ ਹੋਊਗਾ ਜੀ
ਬਿਲਕੁਲ ਦਰਅਸਲ ਸਟਰੋਂਗ ਮੈਸੇਜ ਜਿਹੜਾ ਇਹ ਪਹੁੰਚਾਉਣਾ ਮੇਨ ਮਕਸਦ ਸੀ ਕਿ ਜਿਹੜਾ ਕੈਨੇਡਾ ਹੈ ਉਹ ਇੱਕ ਸੋਵਰਨ ਤੇ ਕਹਿ ਲਓ ਵੀ ਪੂਰਨ ਤੌਰ ਤੇ ਜਿਹੜਾ ਇਹ ਪ੍ਰਭੂਸੱਤਾ ਸੰਪੰਨ ਦੇਸ਼ ਹੈ ਔਰ ਉਸ ਜਿਹੜਾ ਉਹ ਮੈਸੇਜ ਪਹੁੰਚਾਉਣ ਦੇ ਵਿੱਚ ਕੈਨੇਡਾ ਜਿਹੜਾ ਜੀ ਕਾਮਯਾਬ ਹੋਇਆ ਔਰ ਖਾਸ ਕਰਕੇ ਜਿਹੜਾ ਇਹ ਪੈਂਤਲਾ ਇਹਨੂੰ ਮੈਂ ਪੈਂਤਲਾ ਹੀ ਕਹਾਂਗਾ ਕਿ ਜਿਹੜਾ ਮਾਰਕ ਕਾਰਨੀ ਹੋਰੋਂ ਵਰਤਿਆ ਗਿਆ ਔਰ ਇਹਨੂੰ ਇਸ ਨੂੰ ਸਾਰੇ ਚਾਹੇ ਉਹ ਦੂਸਰੀਆਂ ਪਾਰਟੀਆਂ ਵਾਲੇ ਨੇ ਔਰ ਉਹ ਵੀ ਇਸ ਮਾਮਲੇ ਤੋਂ ਉੱਪਰ ਇਕਜੁੱਟ ਨੇ ਔਰ ਸਾਰੇ ਉੱਥੇ ਖੜੇ ਸਨ ਤੇ ਇਹਨੂੰ ਬੜਾ ਸਕਸੈਸਫੁਲ ਮੰਨ ਰਿਹਾ ਜੀ ਮੈਂ ਸਾਰੀਆਂ ਮੀਡੀਆ ਦੇ ਉੱਪਰ ਡਿਸਕਸ਼ਨ ਸੁਣ ਰਿਹਾ ਸੀ ਉਹ ਕਹਿੰਦੇ
ਸਕਸੈਸਫੁਲ ਪੈਨਲ ਮੰਨਿਆ ਗਿਆ ਸੀ ਤੇ ਇੱਕ ਹੋਰ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਜੀ ਜਿਹੜੇ ਕੈਨੇਡਾ ਦੀ ਇਕਨੋਮਿਕ ਤੌਰ ਤੇ ਟਾਈ ਅਪ ਜਿਹੜਾ ਉਹਨਾਂ ਨੇ ਕਰਨ ਨੂੰ ਕਿਹਾ ਹੈਗਾ ਯੂਰੋਪੀਅਨ ਯੂਨੀਅਨ ਨਾਲ
ਜੀ
ਉਹ ਵੱਡੀ ਗੱਲ ਕਰਕੇ ਜੀ ਉਹ ਭਾਜੀ ਇੰਡਰੈਕਟ ਹੀ ਉਹ ਕਹਿ ਗਿਆ ਭਾਜੀ ਅਮਰੀਕਾ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਤੇ ਅਮਰੀਕਾ ਤੁਹਾਨੂੰ ਝਟਕਾ ਮਾਰਦਾ ਬਿਨਾਂ ਵਜ੍ਹਾ ਦੀ ਹੋਮਾ ਦਿਖਾਉਂਦਾ ਤੇ ਤੁਸੀਂ ਜਿਹੜਾ ਇਕਨੋਮਿਕ ਵੱਡੀ ਫੋਰਮ ਬਣੀ ਹੋਈ ਹੈ ਯੂਰਪ ਦੀ ਉਹਨਾਂ ਨੂੰ ਨਾਲ ਕੇ ਕੈਨੇਡਾ ਕੰਮ ਕਰੂਗਾ ਇਹ ਵੀ ਉਹ ਨਿੱਕੀ ਜਿਹੀ ਗੱਲ ਸ਼ੋਅ ਕਰ ਬੜੀ ਵੱਡੀ ਗੱਲ ਕਹਿ ਗਈ ਨਾਲ ਦੇ ਤੇ ਇਹ ਵੀ ਉਹਨਾਂ ਨੇ ਦੱਸ ਦਿੱਤਾ ਜੀ ਤੇ ਇੱਕ ਹੋਰ ਜਿਹੜੀ ਦੱਸਣ ਵਾਲੀ ਗੱਲ ਸ੍ਰੋਤਾਂ ਨੂੰ ਬਹੁਤਾਂ ਨੂੰ ਪਤਾ ਹੀ ਜੀ 77 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਜੀ ਪਹਿਲਾਂ 1957 ਚ ਹੋਇਆ ਸੀ ਜਦੋਂ ਕੈਨੇਡਾ ਦੀ ਹੋਂਦ ਇੱਥੇ ਪਾਰਲੀਮੈਂਟ ਦੀ ਹੋਂਦ ਬਣੀ ਸੀ ਇੱਥੇ ਫੇਰ 77 ਦੇ ਵਿੱਚ 77 ਤੋਂ ਬਾਅਦ ਹੁਣ ਇਹ ਆਏ ਤਕਰੀਬਨ 50 ਸਾਲ ਦਾ ਸਮਾਂ ਨੇੜੇ ਨੇੜੇ ਹੋ ਗਿਆ ਤੇ ਇਹ ਜਦੋਂ ਆਏ ਇੱਥੇ ਤੇ ਮੋਨਾਰਕੀ ਦੀ ਬਾਕੀ ਉਹਨਾਂ ਨੇ ਛਾਪ ਹੈਗੀ ਪ੍ਰੋਪਰ ਤਰੀਕੇ ਨਾਲ ਛੱਡੀ ਹੈ ਤੇ ਸਾਰੇ ਬੰਦੇ ਜਿੰਨਿਆਂ ਨੇ ਵੀ ਜਦੋਂ ਉਹ ਲੈਕਚਰ ਪੜ੍ਹ ਕੇ ਹਟੇ ਉਹ ਆਪਣਾ ਤੇ ਉਹ ਆਰਾਮ ਨਾਲ ਬੈਠੇ ਮੁਸਕਰਾਉਂਦੇ ਰਹੇ ਤੇ ਸਾਰੀ ਅਸੈਂਬਲੀ ਨੇ ਜਿੰਨੇ ਵੀ ਉੱਥੇ ਸੈਨੇਟ ਵਾਲੇ ਮੈਂਬਰ ਵੀ ਤੇ ਦੂਜੇ ਵੀ ਇੱਕ ਸੱਚ ਹੋਰ ਦੱਸਦਾ ਜੀ ਜਿਹੜੀ ਲੈਕਚਰ ਹੋਇਆ ਨਾ ਜਿਹਨਾਂ ਦਾ ਇਹਨਾਂ ਦਾ ਸੈਨੇਟ ਦੇ ਜਿਹੜਾ ਹੈਗਾ ਜੀ ਪਾਰਲੀਮੈਂਟ ਉੱਥੇ ਹੋਇਆ ਜੀ ਪਰ ਕੈਨੇਡੀਅਨ ਪਾਰਲੀਮੈਂਟ ਵਿੱਚ ਨਹੀਂ ਹੋਇਆ ਕਿਉਂਕਿ ਜਿਹੜਾ ਅਪਰ ਹਾਊਸ ਹੈਗਾ ਉਹਨੂੰ ਸਿੱਧਾ ਰਾਜੇ ਦਾ ਹੋ ਰਿਪ੍ਰੈਜੈਂਟੇਟਿਵ ਕਹਿੰਦੇ ਨਾ ਜੀ ਉਹਨਾਂ ਦਾ ਨੁਮਾਇੰਦੇ ਕਹਿੰਦੇ ਆ ਜਿਹੜੇ ਸੈਨੇਟਰਸ ਹੁੰਦੇ ਆ ਤੇ ਇਸ ਕਰਕੇ ਉੱਥੇ ਹੋਇਆ ਸਾਰਾ ਤੇ ਉੱਥੇ ਮੈਂਬਰ ਪਾਰਲੀਮੈਂਟ ਵੀ ਤਕਰੀਬਨ ਪਹੁੰਚੇ ਹੋਏ ਸਾਰੇ ਜਣੇ
ਔਰ ਖਾਸ ਤੌਰ ਤੇ ਉੱਪਰ ਇਹ ਵੀ ਬੜਾ ਜ਼ਿਕਰਯੋਗ ਹੈ ਕਿ ਬਲਤੇਜ ਸਿੰਘ ਢਿੱਲੋਂ ਹੋਰੀ ਜਿਹੜੇ ਕਿ ਪਹਿਲੇ ਆਰਸੀ ਐਮਪੀ ਆਫੀਸਰ ਸਨ ਔਰ ਉਹਨਾਂ ਨੂੰ ਪਿਛਲੇ ਦਿਨੀ ਸੈਨੇਟਰ ਅਪੁਆਇੰਟ ਕੀਤਾ ਗਿਆ ਸੀ ਔਰ ਉਹਨਾਂ ਨੇ ਵੀ ਹਲਫ ਲਿਆ
ਬਿਲਕੁਲ ਜੀ ਰਾਜੇ ਦੀ ਉਸ ਰਾਜੇ ਦੀ ਹੋਂਦ ਦੇ ਵਿੱਚ ਉਹਨੇ ਹੱਸ ਲਿਆ ਇਸ ਗੱਲ ਦਾ ਤੇ ਇਹ ਵਧੀਆ ਗੱਲ ਹੋਈ ਹੈ ਜੀ ਤੇ ਇਹਦੇ ਨਾਲ ਤੁਸੀਂ ਕਿਹਾ ਸੀ ਕਿਸੇ ਨੇ ਬਹੁਤੇ ਲੋਕਾਂ ਨੇ ਮਤਲਬ ਪੋਜ਼ਿਟਿਵ ਗੱਲ ਕੀਤੀ ਹੈ ਤੇ ਮੈਂ ਇਹ ਵੀ ਗੱਲ ਦੱਸਿਆ ਜਿਹੜਾ ਨੈਗੇਟਿਵ ਬੰਦਾ ਉਹਨੇ ਨੈਗੇਟਿਵ ਗੱਲ ਹੀ ਕਰਨੀ ਹੁੰਦੀ ਹੈ ਤੇ ਉਹ ਨੈਗੇਟਿਵ ਗੱਲ ਕਰਨੋਂ ਹਟੇ ਨੇ ਜੀ ਆਪਣੇ ਨੈਗੇਟਿਵਿਟੀ ਦੇ ਜਿਹੜੇ ਕਿੰਗ ਹੈਗੇ ਆ ਉਹ ਫਿਰ ਉਹ ਕਹਿ ਗਏ ਕਹਿੰਦੇ ਜੀ ਇਹ ਗੱਲਾਂ ਬਾਤਾਂ ਕੀਤੀਆਂ ਨੇ ਕੋਈ ਨਵਾਂ ਤਾਂ ਕੀਤਾ ਨੀ ਉਹ ਕੌਣ ਹੈ ਜੀ ਹੁਣ ਆਪਣਾ ਨਾਂ ਨੀ ਲੈਣ ਜੋੜ ਉਹ ਕਹਿੰਦੇ ਜੀ ਵੁਡਨ ਟੂ ਬੀ ਬੈਕ ਇਨ ਦਾ ਹਾਊਸ ਨਾ ਉਹਨਾਂ ਨੇ ਕਿਹਾ ਜੀ ਭਾਈ ਇਹ ਸਿਰਫ ਗੱਲਾਂ ਬਾਤਾਂ ਕੀਤੀਆਂ ਪੋਲੀਵਰ ਸੇਲ ਸਪੀਚ ਆਲ ਮੈਸੇਜਸ ਨੋ ਪਲੈਨ
ਪਾਰਲੀਮੈਂਟ ਜਾਣਗੇ ਉਦੋਂ ਉੱਥੇ ਜਾ ਕੇ ਮੂੰਹ ਤੇ ਗੱਲ ਕਰਿਆ ਕਰਨਗੇ ਹੁਣ ਬਾਹਰੋਂ ਤੋਂ ਬੰਦਾ ਬਾਹਰੋਂ ਬੰਦਾ ਬੈਠਾ ਤੇ ਆਪਣੇ ਇਸ ਢੰਗ ਨਾਲ ਹੁਣ ਤੁਸੀਂ ਇਹ ਵੀ ਕਹੋ ਵੀ ਬੰਦਾ ਇੰਨੇ ਵੀ ਨਾ ਕਰੇ ਬੋਲੇ ਵੀ ਨਾ
ਹੁਣ ਰਾਣਾ ਜੀ ਗੱਲ ਏਦਾਂ ਜੀ ਵੀ ਕਿੰਗ ਆਇਆ ਜੀ ਜਿਹੜਾ ਕੈਨੇਡੀਅਨ ਕੈਨੇਡਾ ਕਸਟੋਡੀਅਨ ਆਇਆ ਉਹਨੇ ਜੇ ਗਵਰਨਮੈਂਟ ਦੀ ਪਲਾਨ ਕੀਤੀ ਹੈ ਦੱਸੀ ਆ ਕੇ ਉਹ ਚ ਕੋਈ ਮਾੜੀ ਗੱਲ ਨਹੀਂ ਉਹਦਾ ਸਵਾਗਤ ਓਵਰਆਲ ਵੀ ਸਵਾਗਤ ਹੀ ਕਰਨਾ ਬਣਦਾ ਹੁੰਦਾ ਉੱਥੇ ਕ੍ਰਿਟੀਸਾਈਜ਼
ਬਾਕੀਆਂ ਨੇ ਕੀਤਾ ਵੀ ਆ ਜੀ
ਪਰ ਇਸ ਗੱਲ ਤੇ ਵੀ ਕ੍ਰਿਟੀਸਾਈਜ਼ ਕਰ ਦੇਣਾ ਆ ਕੇ ਇਹ ਗੱਲ ਥੋੜੀ ਜੀ ਚਲੋ
ਉਹਨਾਂ ਵਾਸਤੇ ਤਾਂ ਹਲੇ ਹੋਰ ਬੜੀ ਦੇਖੋ ਜੀ ਹੋਰ ਬੜੀ ਪਰਖ ਦੀ ਘੜੀ ਹੈ ਜਿਹੜੀ ਆਪਾਂ ਅੱਗੇ ਗੱਲ ਮੈਂ ਕੱਲ ਇੱਕ ਸਾਡੇ ਕੰਜ਼ਰਵੇਟਿਵ ਮਿੱਤਰ ਨੇ ਮੈਂ ਉਹਨਾਂ ਦੇ ਨਾਲ ਬੈਠਾ ਸੀ ਤੇ ਉਹ ਕਹਿੰਦੇ ਕਿ ਇੱਕ ਹੁਣ ਆਪਣੇ ਪੰਜਾਬੀ ਚ ਕਹਿੰਦੇ ਹੁੰਦੇ ਵੀ ਛੁਰੀ ਖਰਬੂਜੇ ਤੇ ਡਿੱਗ ਜਾਏ ਜਾਂ ਖਰਬੂਜਾ ਛੁਰੀ ਤੇ, ਨੁਕਸਾਨ ਜਿਹੜਾ ਜੀ ਖਰਬੂਜੇ ਦਾ ਤੈਅ ਆ।
ਬਿਲਕੁਲ।
ਹੁਣ ਜਿਹੜੀ ਉਹ ਅਲਬਰਟਾ ਚਲੇ ਗਏ ਨੇ ਨਾ, ਅਲਬਰਟਾ ਦੇ ਵਿਚ ਭਾਵੇਂ ਜਿਹੜੀ ਡੈਨੀਅਲ ਸਮਿਥ ਵਾਲੀ ਪਾਰਟੀ ਆ ਉਹਨੇ ਗਾਂਹ ਅਗਲੀਆਂ ਇਲੈਕਸ਼ਨਾਂ ਚ ਪਾਣੀ ਨੀ ਮੰਗਣਾ। ਹੁਣ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਹੁਣ ਪਿਛਲੇ ਦਿਨ ਮੈਂ ਜਿਸ ਤਰ੍ਹਾਂ ਕਹਿੰਦੀ ਹੋਰਾਂ ਦੀ ਇੱਕ ਸਟੇਟਮੈਂਟ ਸੁਣਦਾ ਸੀਗਾ, ਉਹ ਜਿਵੇਂ ਉਹ ਖੁੱਲ ਕੇ ਜਿਹੜਾ ਜੀ ਉਹ ਕੈਨੇਡਾ ਦੇ ਨਾਲ ਖੜੇ ਨੇ। ਹੁਣ ਪੀਅਰ ਪੌਲੀ ਹੋਰਾਂ ਦੇ ਲਈ ਇਹ ਇੱਕ ਬੜੀ ਟੇਢੀ ਖੀਰ ਹੋਵੇਗੀ ਕਿ ਜਿਹੜੀ ਇੱਕ ਰਾਈਡਿੰਗ ਉਹਨਾਂ ਨੇ ਚੁਣ ਲਈ, ਰਾਈਡਿੰਗ ਚੁਣ ਲਈ ਵੀ ਉਹ ਬੜੀ ਤਗੜੀ ਕੰਜ਼ਰਵੇਟਿਵ ਰਾਈਡਿੰਗ ਆ, ਸੋ ਦੇ ਆਰ ਰਿਲੀਜੀਅਸਲੀ ਕੰਜ਼ਰਵੇਟਿਵ ਰਾਈਟ, ਬਟ ਉੱਥੇ ਉਹਨਾਂ ਨੂੰ ਇਹ ਖੁੱਲ ਕੇ ਬਿਆਨ ਦੇਣਾ ਹੋਵੇਗਾ ਕਿਉਂਕਿ ਕੱਲੀ ਸੀਟ ਹੋਣੀ ਆ ਸਾਰਿਆਂ ਦਾ ਧਿਆਨ ਉਧਰਲੇ ਪਾਸੇ ਨੂੰ, ਉਹ ਹੁਣ ਕਿੱਥੇ ਖੜੇ ਨੇ, ਕੀ ਉਹ ਕੈਨੇਡਾ ਦੇ ਨਾਲ ਖੜੇ ਨੇ ਤੇ ਜਾਂ ਫਿਰ ਉਹ ਜਿਹੜੇ ਸੈਪਰੇਟਿਸਟ ਅਲਬਰਟਿਅਨ ਨੇ ਉਹਨਾਂ ਦੇ ਨਾਲ ਖੜੇ ਨੇ। ਹਾਂਜੀ, ਸੋ ਜੇ ਹੁਣ ਕਿੱਧਰਲੇ ਮਰਜ਼ੀ ਪਾਸੇ ਨੂੰ ਹੋਲਣ ਜੀ।
ਹਾਂਜੀ ਰਾਣਾ ਜੀ, ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵਧਾਈ ਦੇਊਂਗਾ ਜੀ, ਇਸ ਕਰਕੇ ਨਹੀਂ ਵੀ ਤੁਸੀਂ ਇਹ ਗੱਲ ਸੁਣੀ, ਪਰ ਇਸ ਕਰਕੇ ਕਿਉਂਕਿ ਕੈਨੇਡਾ ਚ ਮੁਲਾਕਾਤ ਤੁਸੀਂ ਵਾਹਿਦ ਪਹਿਲੇ ਇਨਸਾਨ ਸੀਗੇ ਜਿਨ੍ਹਾਂ ਨੇ ਇਸ ਮੁੱਦੇ ਦਾ ਪੂਰਾ, ਇਸ ਵਿਸ਼ੇ ਦਾ ਪੂਰਾ ਮੁੱਦਾ ਬਣਾ ਕੇ ਪੂਰਾ ਪ੍ਰੋਗਰਾਮ ਇੱਥੇ ਕੀਤਾ ਸੀ। ਤੇ ਮੈਂ ਉਦਾਂ ਹੀ ਇਹ ਗੱਲ ਕੀਤੀ ਸੀ ਵੀ ਜਿਹੜੀ ਤੁਸੀਂ ਆਹ ਨਵੀਂ ਗੱਲ ਕੀਤੀ ਹੈ ਬੜੀ ਦੂਰ ਤੱਕ ਜਾਊਗੀ, ਉਹ ਵਾਕਈ ਦੂਰ ਤੱਕ ਪਹੁੰਚ ਗਈ ਹੈ ਜੀ ਗੱਲ ਉਹ, ਤੇ ਏਦਾਂ ਹੀ ਹੋਣੀ ਹੈ ਕਿ ਸੱਪ ਦੇ ਮੂੰਹ ਚ ਕੋੜ ਕਰ ਲਈ, ਹੁਣ ਸੱਪ ਕੌਣ ਬਣਦਾ, ਪੋਲੀਓ ਸਾਹਿਬ ਬਣਦੇ ਜਾਂ ਉਹ ਡੈਨੀਅਲ ਸਮਿਥ ਬਣਦੀ ਹੈ, ਇਹ ਹੁਣ ਮੌਕਾ ਦੱਸੂਗਾ ਜੀ। ਤੇ ਅੱਛਾ ਕਹੀ ਨਾ ਜੀ, ਇਹਦੇ ਚ ਇੱਕ ਹੋਰ ਕੈਨੇਡ ਸਾਹਿਬ ਨੇ ਇੱਕ ਹੋਰ ਗੱਲ ਜਿਹੜੀ ਕੀਤੀ ਹੈ, ਉਹ ਕਹਿੰਦੇ ਕੈਨੇਡੀਅਨ ਦਾ ਵਿਸ਼ਵਾਸ ਮੁੜ ਸਥਾਪਿਤ ਕਰਨ ਵਾਸਤੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਹਦੇ ਸਿਸਟਮ ਦੇ ਵਿੱਚ ਸੰਤੁਲਨ ਬਹਾਲ ਕਰਨਾ ਜੀ। ਮਤਲਬ ਸੰਤੁਲਨ ਬਹਾਲ ਕਰਨਾ ਮਤਲਬ ਵੀ ਜਿਹੜੀ ਪਿੱਛੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕਿੱਥੇ ਵੀ ਕੋਈ ਗਲਤੀਆਂ ਹੋ ਚੁੱਕੀਆਂ ਉਹਨਾਂ ਨੂੰ ਸਾਰਿਆਂ ਨੂੰ ਰੀਸਟ੍ਰਕਚਰ ਕਰਕੇ ਬਿਲਕੁਲ ਨਵੇਂ ਤਰੀਕੇ ਦੀ ਇਮੀਗ੍ਰੇਸ਼ਨ ਪਾਲਿਸੀ ਬਣਾਈ ਜਾਊਗੀ, ਤੇ ਜਿਹਦੇ ਵਿੱਚ ਕੁਛ ਤਾਂ ਗੱਲਾਂ ਕਰਨੀ ਸਾਹਿਬ ਪਹਿਲਾਂ ਕਰ ਗਏ ਸੀ ਜਦੋਂ ਸਰਕਾਰ ਬਣੀ ਹੈ ਵੀ ਮੈਂ 7.5% ਟੋਟਲ ਇਮੀਗ੍ਰੇਸ਼ਨ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਾਰੀਆਂ ਕੈਟਾਗਰੀ ਵਿੱਚ ਆਉਂਦੀ ਹੈ ਉਹ ਮੈਂ 5% ਕਰੂੰਗਾ,
ਤੇ
ਇਸ ਬਿਆਨ ਤੋਂ ਲੱਗਦਾ ਉਹ 5% ਤੋਂ ਵੀ ਘੱਟ ਜਾਣੀ ਹੈ ਜੀ।
ਹਾਂਜੀ, ਖਾਸ ਕਰਕੇ ਉਹਨਾਂ ਨੇ ਜਿਹੜੇ ਸਟੂਡੈਂਟ ਵੀਜ਼ਾ ਨੇ ਉਹਨਾਂ ਨੂੰ ਕੈਪ ਕਰਨ ਦੀ ਗੱਲ ਕਹੀ, ਨਾ ਜਿਹੜੇ ਵਰਕ ਪਰਮਿਟ ਹੋਲਡਰਸ ਨੇ, ਪਰ ਖਾਸ ਤੌਰ ਦੇ ਉੱਪਰ ਉਹ ਲੋਕ ਜਿਹੜੇ ਇੱਥੇ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਨੇ ਚਾਹੇ ਉਹ ਵਰਕ ਪਰਮਿਟ ਨੇ, ਜਿਹੜੇ ਖਰੂਦੀ ਨੇ ਜਿਹੜੇ ਪੁਲਿਸ ਦੇ ਕੰਪਿਊਟਰ ਦੇ ਵਿੱਚ ਪੈ ਚੁੱਕੇ ਨੇ ਉਹਨਾਂ ਦੇ ਝੱਗੇ ਦਾ ਨਾਪ ਜਿਹੜਾ ਜੀ ਬੜਾ ਸਟ੍ਰਿਕਟਲੀ ਲਿਆ ਜਾ ਰਿਹਾ।
ਇਹਦੇ ਨਾਲ ਮੈਂ ਖ਼ਬਰ ਵੀ ਸਾਂਝੀ ਕਰਦਿਆਂ ਜੀ, ਕੈਨੇਡਾ ਦੇ ਵਿੱਚੋਂ 30,000 ਬੰਦੇ ਨੂੰ ਡਿਪੋਰਟੇਸ਼ਨ ਵਾਸਤੇ ਬੜੀ ਵੱਡੀ ਪੱਧਰ ਤੇ ਕਾਰਵਾਈ ਪੁਲਿਸ ਵੱਲੋਂ CBSA ਵੱਲੋਂ ਹੋ ਰਹੀ ਹੈ, 30,000 ਬੰਦਾ ਕੁਛ ਦਿਨਾਂ ਵਿੱਚ ਡਿਪੋਰਟ ਕਰਨਾ ਜੀ, ਤੇ ਉਹਦੇ ਚ ਕਿਹੜੇ ਕਿਹੜੇ ਸ਼ਾਮਲ ਹੋਣੇ ਆ ਉਹ ਤਾਂ ਹੁਣ ਇੱਕ ਨੁਕਸਾ ਜੀ ਸਰਕਾਰ ਦੇ ਵਿੱਚ ਮੈਂ ਅੱਗੇ ਮੈਂ ਸਰਕਾਰ ਤੇ ਗੱਲ ਪਹੁੰਚਾਉਣਾ ਵੀ ਹੈ, ਤੁਹਾਡੇ ਮਾਧਿਅਮ ਰਾਹੀਂ ਵੀ ਅੱਜ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਕਿਤੇ ਇਹੋ ਜਿਹੀ ਡਿਪੋਰਟੇਸ਼ਨ ਹੁੰਦੀ ਹੈ ਜੀ ਉਹ ਚ ਚੰਗੇ ਮਾੜੇ ਅਨਸਰ ਜਿਹੜੇ ਵੀ ਜਾਂਦੇ ਆ ਉਹਦੇ ਬਾਰੇ ਸਰਕਾਰ ਲੋਕਾਂ ਨੂੰ ਪਬਲਿਕਲੀ ਆ ਕੇ ਕੋਈ ਪ੍ਰੈਸ ਕਾਨਫਰੰਸ ਕਰਕੇ ਜਾਂ ਕੁਛ ਦੱਸਦੀ ਨੀਗੀ, ਜੇ ਉਹ ਦੱਸਦਿਆ ਕਰ ਜਿਹੜੇ ਬਾਕੀ ਇੱਥੇ ਖਰੂਦੀ ਮਾੜੀ ਮੋਟੀ ਖਰੂਦ ਕਰਦੇ ਹੋਰ ਕਰਦੇ ਉਹਨਾਂ ਨੂੰ ਕੰਮ ਹੋ ਜਾਣ ਮਾੜੇ ਜੇ, ਮਤਲਬ ਇਹਨਾਂ ਨੂੰ ਕਾਂ ਮਾਰ ਕੇ ਟੰਗਣਾ ਨੀ ਆਉਂਦਾ ਜੀ ਪੰਜਾਬੀ ਕਹਿੰਦੇ ਕੈਨੇਡੀਅਨ ਵਿੱਚ, ਉਹ ਟੰਗਣੇ ਪੈਣੇ ਜੀ ਇੱਥੇ ਜੇ ਸੁਧਾਰ ਕਰਨਾ ਮਾੜਾ ਮੋਟਾ ਤਾਂ। ਪਰ ਜੇ ਆਪਾਂ ਕਿੰਗ ਦੀ ਗੱਲ ਕਰੀਏ ਜੀ, ਓਵਰਆਲ ਜਿਹੜਾ ਕਿੰਗ ਸਾਹਿਬ ਦਾ ਜਿਹੜਾ ਅੱਧਾ ਲੈਕਚਰ ਸੀਗਾ ਬਹੁਤ ਕਾਮਯਾਬ, ਬਹੁਤ ਸਹਿਰਤਾ ਨਾਲ, ਬੜੇ ਸ਼ਾਂਤੀਪੂਰਵਕ ਤਰੀਕੇ ਨਾਲ, ਬੜੇ ਵਧੀਆ ਮਾਹੌਲ ਦੇ ਵਿੱਚ ਸਾਰਾ ਕੁਛ ਹੋਇਆ ਉਹ, ਤੇ ਇਹਦੇ ਵਿੱਚ ਜਿੰਨੀਆਂ ਆਪਾਂ ਗੱਲਾਂ ਕੀਤੀਆਂ ਇਹ ਮੇਨ ਮੁੱਦੇ ਸੀਗੇ, ਗੱਲਾਂ ਤਾਂ ਉਹਨੇ ਹੋਰ ਵੀ ਬਹੁਤ ਕੀਤੀਆਂ ਜੀ ਪਰ ਆਮ ਲੋਕਾਂ ਨਾਲ ਬਹੁਤਾ ਤਲਕ ਨਹੀਂ ਰੱਖਦੀਆਂ, ਤੇ ਇਹ ਸੀਗਾ ਸਾਰਾ ਕੁਛ ਜੀ ਨਿਚੋੜ ਇਹਨਾਂ ਦਾ ਜਿਵੇਂ ਮੈਂ ਗੱਲ ਕਰ ਸਕਦਾ ਸੀ, ਤੇ ਬਾਕੀ ਹੋਰ ਸਰੋਤੇ ਤੁਹਾਡੇ ਹੀ ਸੁਣਦੇ ਆ ਜੀ, ਉਹਨਾਂ ਨੇ ਵੀ ਕਿਸੇ ਨੇ ਸੁਣਿਆ ਹੋਵੇ
ਜੀ,
ਰਹਿ ਗਈ ਹੋਈ ਗੱਲ ਤਾਂ ਜ਼ਰੂਰ ਸਾਂਝ ਪਾ ਦੇਣੀ ਤੁਹਾਡੇ ਨਾਲ ਜੀ।
ਹਾਂ ਬਿਲਕੁਲ ਜੀ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ,
ਥੈਂਕ ਯੂ।
ਅਸਲ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਉਦੋਂ ਪਹਿਲੀਆਂ ਦੇ ਵਿੱਚ ਵੀ ਜ਼ਿਕਰ ਕਰਦੇ ਹੁੰਦੇ ਸੀ ਵੀ ਭਾਈ ਜਿਹੜਾ ਇੱਕ ਇਹ ਪ੍ਰਚਾਰਿਆ ਜਾਂਦਾ ਕਿ ਕੈਨੇਡਾ ਦੇ ਕਾਨੂੰਨ ਬਹੁਤ ਨਰਮ ਆ, ਕਾਨੂੰਨ ਬਹੁਤ ਨਰਮ ਆ, ਹੁਣ ਕਾਨੂੰਨ ਨਰਮ ਉੱਥੇ ਹੁੰਦੇ ਜਿੱਥੇ ਲੋਕ ਸਾਊ ਹੁੰਦੇ ਆ, ਇੱਥੇ ਪਹਿਲਾਂ ਸਾਊ ਲੋਕ ਰਹਿੰਦੇ ਸੀ ਤੇ ਉਹਨਾਂ ਨੂੰ ਡਿਸਿਪਲਿਨਡ ਕਰਨ ਦੇ ਲਈ ਜਿੰਨੇ ਕੁ ਕਾਨੂੰਨ ਚਾਹੀਦੇ ਸੀ ਇਹਨਾਂ ਨੇ ਬਣਾ ਲਏ ਸੀ। ਬਾਅਦ ਦੇ ਵਿੱਚ ਹੁਣ ਜਿਹੜੀ ਨਵੀਂ ਜਨਸੰਖਿਆ ਵਧਾਈ ਆ ਉਹਦੇ ਵਿੱਚ ਇਹਨਾਂ ਨੂੰ ਇਹ ਅੰਦਾਜ਼ਾ ਹੈ ਹੀ ਨਹੀਂ ਸੀ ਵੀ ਅਸੀਂ ਜਿਹੜੇ ਆਹ ਨਵੇਂ ਸੱਦ ਰਹੇ ਹਾਂ ਨਾ ਵੀ ਇਹ ਸ਼ਾਇਦ ਉਹਨਾਂ ਨੂੰ ਪਤਾ ਵੀ ਪਸ਼ੂ ਨੇ, ਹਾਂਜੀ ਵੀ ਇਹ ਆ ਕੇ ਇੱਦਾਂ ਖੋਲੀਆਂ 'ਚ ਸਿੰਗ ਮਾਰਨਗੇ। ਹੁਣ ਉਹਨਾਂ ਨੂੰ ਸਖ਼ਤ ਕਰਨ ਦੀ ਜ਼ਰੂਰਤ ਹੈ। ਜਿਹੜਾ ਇੱਕ ਬੇਲ ਆਊਟ ਰਿਫੋਰਮਸ ਦੀ ਗੱਲ ਕੀਤੀ ਜਾਂਦੀ ਸੀ, ਚਾਹੇ ਉਹ ਸਾਡੇ ਮਿਊਨਸੀਪਲਿਟੀ ਦੇ ਆਗੂ ਸਨ ਚਾਹੇ ਸਾਡੇ ਪ੍ਰੋਵਿੰਸ਼ੀਅਲ ਆਗੂ ਸਨ, ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਭਾਈ ਜਿਹੜੇ ਬੇਲ ਆਊਟ ਰਿਫੋਰਮ ਆ ਉਹ ਸਾਨੂੰ ਫੈਡਰਲ ਤੋਂ ਚਾਹੀਦੇ ਨੇ। ਅੱਜ ਦੀ ਥਰੋਨ ਸਪੀਚ ਦੇ ਵਿੱਚ ਵੀ ਉਹ ਸਾਰਾ ਕੁਝ ਕਲੀਅਰਲੀ ਜਿਹੜਾ ਉਹ ਦੱਸਦਾ ਦਿੱਤਾ ਗਿਆ ਕਿ ਈਵਨ ਦੋ ਮੈਂਸ਼ਨ ਕਰ ਦਿੱਤਾ ਗਿਆ ਵੀ ਜਿਹੜੇ ਆਟੋ ਥੈਫਟ ਜਾਂ ਫਿਰ ਹੋਮ ਇਨਵੇਜ਼ਨ ਵਰਗੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਬੇਲ ਆਊਟ ਲਾਜ਼ ਨੇ ਉਹਨਾਂ ਨੂੰ ਸਖ਼ਤ ਕੀਤਾ ਜਾਊਗਾ, ਸਟ੍ਰਿਕਟ ਕੀਤਾ ਜਾਊਗਾ। ਹੁਣ ਕੀ ਹੈ ਵੀ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ 15 ਦਿਨ ਕਹਿ ਲਓ, ਚਾਹੇ ਮਹੀਨਾ ਕਹਿ ਲਓ, ਚਾਹੇ 2 ਮਹੀਨੇ ਕਹਿ ਲਓ, ਵੀ ਜਦੋਂ ਉਹ ਕਾਨੂੰਨ ਵੀ ਸਖ਼ਤ ਹੋ ਗਿਆ, ਉਹ ਚੋਰਮੁਰੀ ਬੰਦ ਹੋ ਗਈ, ਉਹ ਤੋਂ ਬਾਅਦ ਫਿਰ ਜ਼ਿੰਮੇਵਾਰੀ ਜਿਹੜੀ ਹੈ, ਕਿਉਂਕਿ ਉਹਨਾਂ ਨੇ ਤੇ ਜਿਹੜਾ ਕੋਰਟ ਦੇ ਵਿੱਚ ਤਬਦੀਲੀ ਕਰ ਦੇਣੀ ਹੈ ਜੀ ਫੈਡਰਲ ਨੇ, ਉਸ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਆ ਉਹ ਵਧਣੀ ਆ ਸਾਡੀ ਪ੍ਰੋਵਿੰਸ ਸਰਕਾਰ ਦੀ, ਤੇ ਨਾਲ ਦੀ ਨਾਲ ਸਾਡੀਆਂ ਜਿਹੜੇ ਪੁਲਿਸ ਬੋਰਡ ਨੇ ਜਾਂ ਫਿਰ ਸਾਡੀ ਮਿਊਨਸੀਪੈਲਟੀ ਦੇ ਅੰਦਰ ਕਿਉਂਕਿ ਆਉਂਦੇ ਆ ਉਹ, ਤੇ ਫਿਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਵਧਣੀਆਂ ਨੇ। ਸੋ ਇਹਨਾਂ ਨੂੰ ਵੀ ਆਪਣੇ ਆਪ ਨੂੰ ਪ੍ਰਪੇਅਰ ਕਰ ਲੈਣਾ ਚਾਹੀਦਾ ਹੈ, ਖਾਸ ਕਰਕੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਜਿਹੜੀ ਨੀਤੀ ਬੀਸੀ ਵਾਲਿਆਂ ਨੇ ਅਪਣਾਈ ਸੀ, ਉਹ ਨੀਤੀ ਜਿਹੜੀ ਆ ਉਹ ਸਾਡੇ ਇੱਥੋਂ ਵਾਲਿਆਂ ਨੂੰ ਨਹੀਂ ਅਪਣਾਉਣੀ ਚਾਹੀਦੀ, ਤੇ ਖਾਸ ਤੌਰ ਦੇ ਉੱਪਰ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਬੜੇ ਗੌਹ ਦੇ ਨਾਲ ਟਿਕਟਕੀ ਲਗਾ ਕੇ ਤੇ ਇਹ ਸਾਰੇ ਕਾਸੇ ਨੂੰ ਦੇਖਣ ਦੀ ਜ਼ਰੂਰਤ ਹੈ। ਚਲੋ ਅਸੀਂ ਕਹਿ ਲਓ ਵੀ ਜੁਡੀਸ਼ਰੀ ਨੂੰ ਤੇ ਅਕਾਊਂਟੇਬਲ ਨਹੀਂ ਬਣਾ ਸਕਦੇ, ਮੀਨ ਟੂ ਸੇ ਕਿ ਜਿਹੜੇ ਜੱਜਸ ਨੇ ਫੈਸਲੇ ਕਰਨੇ ਆ ਅਸੀਂ ਉਹਨਾਂ ਦੇ ਉੱਪਰ ਕਿੰਤੂ ਨਹੀਂ ਕਰ ਸਕਦੇ। ਜਿਹੜਾ ਪਿਛਲੇ ਦਿਨ ਡੱਗ ਫੋਰਡ ਹੋਰਾਂ ਨੇ ਵੀ ਇੱਕ ਗੱਲ ਕਹੀ ਸੀ ਉਸ ਸੰਬੰਧ ਦੇ ਵਿੱਚ ਵੀ ਉਹ ਵੀ ਅਕਾਊਂਟੇਬਲ ਹੋਣੇ ਚਾਹੀਦੇ ਨੇ, ਪਰ ਚਲੋ ਜੇ ਉਹ ਟੇਢੀ ਖੀਰ ਹੈ ਵੀ, ਘੱਟੋ ਘੱਟ ਜਿਹੜੀਆਂ ਸਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਅਸੀਂ ਇਹਨਾਂ ਨੂੰ ਤਾਂ ਅਕਾਊਂਟੇਬਲ ਰੱਖ ਸਕਦੇ ਹਾਂ ਨਾ, ਖਾਸ ਕਰਕੇ ਉਹ ਲੋਕ ਜਿਨ੍ਹਾਂ ਬਾਰੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਵੀ ਇਹ ਬੰਦੇ ਦੀ ਜਾਨ ਨੂੰ ਖਤਰਾ ਹੋ ਸਕਦਾ, ਇਸ ਬੰਦੇ ਦੇ ਉੱਪਰ ਅਟੈਕ ਹੋ ਸਕਦਾ, ਇਸ ਬੰਦੇ ਨੂੰ ਟਾਰਗੇਟ ਕੀਤਾ ਜਾ ਸਕਦਾ, ਜੇ ਪੁਲਿਸ ਉਸ ਮਾਮਲੇ ਦੇ ਉੱਪਰ ਵੀ ਕੰਨਾ ਕਿਸਲ ਮਾਰ ਕੇ ਬੈਠੀ ਰਹਿੰਦੀ ਹੈ ਤੇ ਫਿਰ ਭਾਈ ਨਲਾਇਕੀ ਕਾਹਦੀ ਹੈ, ਠੀਕ ਹੈ ਜੀ, ਨਲਾਇਕੀ ਹੈ। ਔਰ ਬੜੇ ਦੱਸਦੇ ਵੀ ਇਹ ਹੈ ਜੀ ਵੀ ਅਸੀਂ ਤਾਂ ਪਹਿਲਾਂ ਦੱਸਿਆ ਸੀ, ਭਾਈ ਦੱਸਿਆ ਸੀ ਰੋਕਣਾ ਕਿੰਨੇ ਆ, ਰੋਕਣਾ ਵੀ ਤਾਂ ਤੁਸੀਂ ਹੈ ਨਾ। ਖੈਰ ਮੇਰੇ ਨਾਲ ਜੋਤ ਆਯੁਰਵੈਦਿਕ ਤੋਂ ਗੁਰਜੋਤ ਥੋੜੀ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ। ਗੁਰਜੋਤ ਜੀ, ਜੀ ਨੂੰ ਸਵਾਗਤ ਹੈ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਠੀਕ ਠਾਕ ਹੋ?
ਹਾਂਜੀ ਠੀਕ ਠਾਕ, ਵਧੀਆ, ਤੁਸੀਂ ਸੁਣਾਓ?
ਵਧੀਆ ਵਧੀਆ, ਕੱਲ ਤਾਂ ਵਿਟਾਮਿਨ ਡੀ ਪੂਰਾ ਸੀ ਤਾਂ ਅੱਜ ਸੂਰਜ ਦੇਵਤਾ ਪਹਿਲਾਂ ਤਿੰਨ ਚਾਰ ਵਜੇ ਝਾਤੀ ਮਾਰੀ ਹੈ, ਜਿਹਨੇ ਲਾਹਾ ਲੈ ਲਿਆ ਲੈ ਲਿਆ ਤੇ ਜਿਹੜਾ ਰਹਿ ਗਿਆ ਤਾਂ ਰਹਿ ਗਿਆ, ਉਹ ਫਿਰ ਸ਼ਾਮ ਨੂੰ ਗੋਲੀ ਖਾ ਲਵੇ।
ਗੋਲੀ ਤਾਂ ਜੀ ਸਾਰੇ ਨੇ ਖਾਣੀ ਪੈਂਦੀ ਆ।
ਇਹ ਜਿਹੜਾ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਹੈ, ਕਿਉਂਕਿ ਇਹ ਇੱਕ ਕਹਿ ਲਓ ਵੀ ਸਰਕਸ ਦੇ ਜੋਕਰ ਵਾਂਗੂ ਚੇਨ ਰਿਐਕਸ਼ਨ ਜਾਂ ਹੁੰਦਾ।
ਹਾਂਜੀ,
ਵੀ ਇਹ ਚਲੋ ਜੇ ਵਿਟਾਮਿਨ ਡੀ ਤੁਹਾਡੇ ਕੋਲ ਘਟਿਆ ਆ ਤੇ ਫਿਰ ਬੋਡੀ ਜਿਹੜੀ ਆ ਜੀ ਉਹ ਚਾਹੇ ਉਹ B12 ਜਾਂ ਫਿਰ ਡੀ ਕੈਟਾਗਰੀ ਦੇ ਬਾਕੀ ਦੇ ਤੇ ਜਿਹੜੇ ਬੀ ਕੈਟਾਗਰੀ ਦੇ ਬਾਕੀ ਦੇ ਹੈਗੇ ਨੇ ਜੀ ਵਿਟਾਮਿਨ, ਉਹਨਾਂ ਦੇ ਵਿੱਚ ਵੀ ਡੈਫੀਸ਼ੈਂਸੀ ਆਉਣ ਲੱਗ ਪੈਂਦੀ ਆ। ਫਿਰ ਸਾਡਾ ਕੀ ਜ਼ਿੰਕ ਕੀ ਮੈਗਨੀਸ਼ੀਅਮ ਕੀ ਲੱਲਾ ਪੱਬਾ ਸਾਰਾ ਹੀ ਉਹ ਕਹਿ ਲਓ ਵੀ ਇਮਬੈਲੈਂਸ ਹੋ ਕੇ ਤੇ ਕਦੇ ਕਿਸੇ ਨਾੜ ਚੜ ਗਈ, ਕਦੇ ਕਿਸੇ ਦਾ ਕੋਈ ਧੌਣ ਨੂੰ ਵਲ ਪੈ ਗਿਆ, ਕੋਈ ਰਾਤ ਨੂੰ ਬੜਾ ਵਧੀਆ ਸੁੱਤਾ ਸਵੇਰੇ ਧੌਣ ਨਹੀਂ ਹਿਲਦੀ, ਫਿਰ ਇੱਦਾਂ ਦੀਆਂ ਸਮੱਸਿਆਵਾਂ ਆਉਣ ਲੱਗ ਪੈਂਦੀਆਂ। ਇੱਕ ਵਿਟਾਮਿਨ ਡੀ ਜਿਹੜਾ ਉਹ ਕਿੰਨਾ ਕੁ ਜ਼ਰੂਰੀ ਹੈ, ਖਾਸ ਕਰਕੇ ਮੈਂਟਲ ਹੈਲਥ ਵਿੱਚ ਵੀ ਇਹਦਾ ਕਹਿੰਦੇ ਬੜਾ ਵੱਡਾ ਯੋਗਦਾਨ ਆ।
ਹਾਂਜੀ, ਦੇਖੋ ਵਿਟਾਮਿਨ ਡੀ ਦਾ ਜਿਹੜਾ ਮੇਨ ਕੰਮ ਉਹ ਕੈਰੀਅਰ ਦਾ ਕੰਮ ਆ, ਮਤਲਬ ਟਰਾਂਸਪੋਰਟੇਸ਼ਨ ਕਰਦਾ ਉਹ, ਮੋਸਟਲੀ ਉਹ ਕੈਲਸ਼ੀਅਮ ਦੀ ਕਰਦਾ ਜੀ। ਜਿਹੜਾ ਕੈਲਸ਼ੀਅਮ ਆਪਣੇ ਖਾਣੇ ਦੇ ਵਿੱਚ ਖਾ ਲਿਆ ਉਹ ਅੱਗੇ ਜਾ ਕੇ ਹੱਡੀਆਂ ਤੱਕ ਪਹੁੰਚਾਉਣਾ ਉਹਨੇ, ਜਦੋਂ ਵਿਟਾਮਿਨ ਡੀ ਓ ਨੀਗਾ ਤੁਹਾਡੀ ਬੋਡੀ ਦੇ ਵਿੱਚ, ਫਿਰ ਕੈਲਸ਼ੀਅਮ ਕਿਵੇਂ ਪਹੁੰਚੂਗਾ? ਜਿਵੇਂ ਤੁਸੀਂ ਕਿਹਾ ਵੀ ਉਹ ਕੜੱਲਾਂ ਲੱਗ ਜਾਂਦੀਆਂ ਨੇ ਪੈਣ, ਕ੍ਰੈਂਪਿੰਗ ਹੋਣ ਲੱਗ ਜਾਂਦੀ ਆ ਜਾਂ ਦਰਦ ਰਹਿਣ ਲੱਗ ਜਾਂਦੇ ਨੇ ਸਰੀਰ ਦੇ ਵਿੱਚ, ਤਾਂ ਉਹ ਇਹਦੇ ਕਰਕੇ ਹੀ ਹੁੰਦਾ ਹੁੰਦਾ
ਜੀ।
ਵਿਟਾਮਿਨ ਡੀ ਜ਼ਿਆਦਾਤਰ ਦਿੱਕਤ ਆਉਂਦੀ ਹੈ ਲੇਡੀਜ਼ ਦੇ ਵਿੱਚ, ਲੇਡੀਜ਼ ਦੇ ਜਦੋਂ ਕਹਿ ਲਓ ਵੀ 42-43 ਸਾਲ ਦੀ ਏਜ ਤੋਂ ਬਾਅਦ ਉਹਦੇ ਪੀਰੀਅਡ ਬੰਦ ਹੁੰਦੇ ਨੇ, ਮੈਨੋਪੌਜ਼ ਕਹਿੰਦੇ ਆ ਜਿਹਨੂੰ, ਉਹਦੇ ਵਿੱਚ ਇੱਕ ਹਾਰਮੋਨਸ ਹੁੰਦਾ ਜਿਹੜਾ ਕਿ ਕੈਲਸ਼ੀਅਮ ਨੂੰ ਪਹੁੰਚਾਉਂਦਾ ਹੁੰਦਾ, ਵਿਟਾਮਿਨ ਡੀ ਵਾਲਾ ਕੰਮ ਕਰਦਾ ਹੁੰਦਾ, ਉਹ ਖਤਮ ਹੋ ਜਾਂਦਾ ਜੀ, ਉਹ ਖਤਮ ਹੋ ਜਾਂਦਾ, ਉਧਰ ਵਿਟਾਮਿਨ ਡੀ ਹੁੰਦਾ ਨੀਗਾ ਬੋਡੀ ਦੇ ਵਿੱਚ, ਤਾਂ ਕਰਕੇ ਡਬਲ ਨੁਕਸਾਨ ਹੋ ਜਾਂਦਾ। ਤੇ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਜੋੜਾਂ ਦੇ ਦਰਦਾਂ ਦੀ ਸਮੱਸਿਆ ਲੇਡੀਜ਼ ਨੂੰ ਜ਼ਿਆਦਾ ਹੁੰਦੀ ਆ ਬੰਦਿਆਂ ਦੇ ਮੁਕਾਬਲੇ ਦੇ ਵਿੱਚ। ਹੁਣ ਵਿਟਾਮਿਨ ਡੀ ਦੀ ਜਦੋਂ ਕਮੀ ਹੋ ਜਾਂਦੀ ਆ ਉਹਨਾਂ ਨੂੰ ਸੁਸਤੀ ਬਹੁਤ ਪੈਂਦੀ ਆ, ਥਕਾਵਟ ਰਹਿਣ ਲੱਗ ਜਾਂਦੀ ਆ, ਉਦਾਸੀ ਆ ਜਾਂਦੀ ਆ, ਡਿਪਰੈਸ਼ਨ ਦਾ ਵੀ ਇੱਕ ਕਾਰਨ ਹੁੰਦਾ। ਫਿਰ ਇਹਦੇ ਨਾਲ ਬਾਕੀ ਦੇ ਵਿਟਾਮਿਨ ਵੀ ਜਿਵੇਂ ਤੁਸੀਂ ਗੱਲ ਕੀਤੀ ਉਹ ਘੱਟ ਜਾਂਦੇ ਨੇ ਜੀ, B12 ਘੱਟ ਜਾਂਦਾ, ਤੇ ਨਾਲ ਦੀ ਨਾਲ ਜਿਵੇਂ ਜ਼ਿੰਕ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਕਿਉਂਕਿ ਨੀਂਦ ਦੀ ਦਿੱਕਤ ਆਉਣ ਲੱਗ ਜਾਂਦੀ ਆ, ਨੀਂਦ ਨਹੀਂ ਆਉਂਦੀ ਹੈਗੀ, ਕਈ ਕਾਰਨ ਹੋਣ ਕਰਕੇ ਇੱਥੇ ਦਿੱਕਤਾਂ ਆਉਂਦੀਆਂ ਨੇ। ਤੇ ਪਰ ਹੁਣ ਦੇਖੋ ਇਹਦੇ ਵਿੱਚ ਆਯੁਰਵੇਦ ਦੇ ਵਿੱਚ ਮੈਂ ਤੁਹਾਨੂੰ ਸਾਫ਼ ਕਹਿ ਦਿੰਦਾ ਜੀ, ਵਿਟਾਮਿਨ ਡੀ ਦਾ ਕੋਈ ਹੱਲ ਨਹੀਂ ਗਾ, ਇਹ ਤੁਹਾਨੂੰ ਬਾਹਰੋਂ ਹੀ ਲੈਣਾ ਪੈਣਾ, ਕਿਉਂਕਿ ਆਯੁਰਵੇਦ ਵਿੱਚ ਵੈਸੇ ਕਿਹਾ ਜਾਂਦਾ ਵੀ ਜਿਹੜਾ ਵਿਟਾਮਿਨ ਡੀ ਆ ਉਹ ਤੁਹਾਨੂੰ ਧੁੱਪ ਤੋਂ ਮਿਲਦਾ, ਧੁੱਪ ਤੋਂ ਵੀ ਉਹ ਧੁੱਪ ਦੇ ਵਿੱਚ ਵੀ ਉਹ ਸੁਬਹਾ ਸੁਬਹਾ ਹੁੰਦਾ ਜੀ, ਜਦੋਂ ਸੂਰਜ ਚੜਦਾ 15 ਮਿੰਟ ਦੇ ਵਿਚ ਜਿਹੜੀ ਉਹ ਰੋਸ਼ਨੀ ਆਪਣੀ ਬੋਡੀ ਤੱਕ ਪਹੁੰਚਦੀ ਆ, ਉਦੋਂ ਵਿਟਾਮਿਨ ਡੀ ਆਪਾਂ ਨੂੰ ਮਿਲ ਸਕਦਾ। ਉਹ ਵੀ ਤੁਹਾਨੂੰ ਫਿਰ ਨੰਗੇ ਪਿੰਡੇ ਤੇ ਜਿਵੇਂ ਛਾਤੀ ਦੇ ਉੱਪਰ ਤੇ ਬੈਕ ਦੇ ਉੱਪਰ ਧੁੱਪ ਲਵਾਉਣੀ ਪਊਗੀ। ਉਹ ਚੀਜ਼ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਜੀ, ਕਿਉਂਕਿ ਇੱਕ ਤਾਂ ਮੌਸਮ ਨੀ ਆਪਣੇ ਸਹੀ ਹੈਗਾ, ਇਸ ਕਰਕੇ ਉਹਦੇ ਵਿੱਚ ਤਾਂ ਗੋਲੀਆਂ ਹੀ ਖਾਣੀਆਂ ਪੈਂਦੀਆਂ ਨੇ। ਵਿਟਾਮਿਨ ਡੀ ਤਾਂ ਤੁਹਾਨੂੰ ਕੰਟੀਨਿਊ ਲੈਣਾ ਪੈਂਦਾ ਹੁੰਦਾ ਜੀ, 1000 ਕੁ ਤੱਕ ਦਾ ਆਪਾਂ ਲੈ ਸਕਦੇ ਹਾਂ ਪਾਵਰ ਦਾ ਉਹ ਪਰ ਡੇ। ਜਿਹੜਾ B12 ਆ ਉਹ ਤੁਸੀਂ ਜਿਵੇਂ ਕਹੋ ਵੀ ਇੱਕ ਦਿਨ ਛੱਡ ਕੇ ਵੀ ਲੈ ਸਕਦੇ ਹੋ, ਕਿਉਂਕਿ B12 ਕਈ ਵਾਰ ਬੋਡੀ ਚ ਵੱਧ ਜਾਂਦਾ। ਇਹ ਜਦੋਂ ਵਿਟਾਮਿਨ ਵੱਧ ਜਾਂਦੇ ਨੇ ਉਹਦੇ ਨਾਲ ਵੀ ਦਿੱਕਤ ਕਰਦੇ ਨੇ।
ਹਾਂਜੀ, ਕਿਉਂਕਿ ਜਿਹੜੇ ਵਿੱਚ ਤੁਹਾਡੀ ਗੱਲ ਕਿ ਜਿਹੜੇ ਖਾਸ ਤੌਰ ਦੇ ਉੱਪਰ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਉਹ ਆਪਣੇ ਖਾਸ ਕਰਕੇ ਜਿਹੜੇ ਕੈਨੇਡਾ ਨੇ ਉਸ ਤੋਂ ਤੁਹਾਨੂੰ 1000 IU ਜਿਹਨੂੰ ਇੰਟਰਨੈਸ਼ਨਲ ਯੂਨਿਟ ਕਹਿੰਦੇ ਉਹਦੇ ਮਿਲਦੇ ਆ, ਅਮਰੀਕਾ ਵਾਲੇ ਜਿਹੜੇ ਉਹ 2500 ਤੇ 5000 ਤੱਕ ਵੀ, ਇੰਡੀਆ ਦੇ ਵਿੱਚ 50,000 ਜਾਂ ਫਿਰ 60,000 IU ਵਾਲੇ ਵੀ ਛੋਟੇ ਛੋਟੇ ਕੈਪਸੂਲ ਮਿਲਦੇ ਆ, ਔਰ ਉਹ ਤੁਸੀਂ ਕਹਿੰਦੇ ਹਫ਼ਤੇ ਚ ਇੱਕ ਵਾਰੀ ਖਾਣਾ ਹੁੰਦਾ।
ਉਹ ਛੇ ਮਿਲਦੇ ਨੇ ਜੀ ਉੱਥੇ, ਪੀਣ ਵਾਲੀ ਹੁੰਦੀ ਆ ਦਵਾਈ,
ਨਹੀਂ ਨਹੀਂ ਉਹਦੇ ਕੈਪਸੂਲ ਵੀ ਮਿਲਦੇ ਨੇ, ਔਰ ਇੱਥੇ ਵੀ ਕੈਪਸੂਲ ਜਿਹੜੇ 50,000 IU ਵਾਲੇ ਦਿੰਦੇ ਨੇ, ਪਰ ਉਹ ਪ੍ਰਿਸਕ੍ਰਿਪਸ਼ਨ ਜਿਹੜੇ ਡਾਕਟਰ ਦਿੰਦਾ ਜੀ, ਤੇ ਉਹ ਹਫ਼ਤੇ ਤੁਸੀਂ ਇੱਕ ਵਾਰੀ ਉਹ ਲੈਣਾ ਹੁੰਦਾ, ਤੇ ਇੰਡੀਆ ਤੋਂ ਉਹ ਜਿਹੜਾ ਜੀ ਓਵਰ ਦਾ ਕਾਊਂਟਰ ਮਿਲ ਜਾਂਦੇ ਨੇ, ਉਹ 60,000 IU ਵਾਲੇ ਵੀ ਨੇ ਤੇ ਜਾਂ ਫਿਰ ਉਹ 50,000 IU ਵਾਲੇ ਵੀ ਮਿਲਦੇ ਆ ਜੀ, ਤੇ ਜਿਹੜੇ ਇੱਥੋਂ ਵਾਲੇ ਤੋਂ ਲੱਗ ਛੱਗ ਵੀ ਨਹੀਂ।
ਹਾਂਜੀ, ਇੱਕ ਤਾਂ ਉੱਥੇ ਫਿਰ ਕੁਆਲਿਟੀ ਦਾ ਨਹੀਂ ਪਤਾ ਹੁੰਦਾ, ਕੰਪਨੀਆਂ ਬਹੁਤ ਕੁਛ ਕਹਿੰਦੀਆਂ ਨੇ ਵਿੱਚ ਕੁਛ ਨਹੀਂ ਹੁੰਦਾ ਹੈਗਾ ਕਈ ਵਾਰ, ਠੀਕ ਹੈ ਜੀ, ਕਹਿਣ ਵਾਲੀਆਂ ਗੱਲਾਂ ਹੋਰ ਹੁੰਦੀਆਂ ਨੇ, ਐਕਚੁਅਲੀ ਗੱਲਾਂ ਹੋਰ ਹੁੰਦੀਆਂ ਨੇ। ਜਿਹੜਾ ਇੱਥੇ ਡਾਕਟਰ ਤੁਹਾਨੂੰ ਪ੍ਰਸਕ੍ਰਾਈਬ ਕਰਦਾ ਨਾ, ਕਈ ਵਾਰ ਵਿਟਾਮਿਨ ਡੀ ਬਹੁਤ ਘਟਿਆ ਹੁੰਦਾ ਬੋਡੀ ਦੇ ਵਿੱਚ, ਤਾਂ ਕਰਕੇ ਉਹ ਸ਼ੁਰੂ ਦੇ ਵਿੱਚ ਕਹਿ ਦਿੰਦਾ ਵੀ ਤੁਸੀਂ ਇਹ ਲਵੋ, ਪਰ ਹਫ਼ਤਾ ਜਾਂ ਇੱਕ ਮਹੀਨਾ ਤੁਸੀਂ ਕੰਟੀਨਿਊ ਹਾਈ ਡੋਜ਼ ਲੈ ਕੇ ਬਾਅਦ ਦੇ ਵਿੱਚ ਉਹਨੂੰ ਲੋਅਰ ਡੋਜ਼ ਤੇ ਲਿਆ ਸਕਦੇ ਹੋ। ਮੇਰੇ ਹਿਸਾਬ ਨਾਲ ਤਾਂ ਜੀ, ਮੈਂ ਤਾਂ ਆਪ ਵੀ ਖੁਦ ਲੈਂਦਾ ਰਹਿੰਦਾ, 1000 IU ਦਾ ਬਹੁਤ ਹੁੰਦਾ ਵਿਟਾਮਿਨ ਡੀ, ਤੁਸੀਂ ਉਹ ਲਈ ਚਲੋ, ਜ਼ਰੂਰੀ ਨਹੀਂ ਹੁੰਦਾ ਵੀ ਕੰਟੀਨਿਊ ਲੈਣਾ, ਤੁਸੀਂ ਵਿੱਚ 2 ਦਿਨ ਦੀ ਬ੍ਰੇਕ ਵੀ ਦੇ ਸਕਦੇ ਹੋ, 3 ਦਿਨ ਦੀ ਬ੍ਰੇਕ ਵੀ ਦੇ ਸਕਦੇ ਹੋ। ਕਹਿਣ ਦਾ ਮਤਲਬ ਵੀ ਜ਼ਿਆਦਾ ਨਾ ਹੋ ਜਾਵੇ ਵਿਟਾਮਿਨ, ਜਦੋਂ ਵਿਟਾਮਿਨ ਜ਼ਿਆਦਾ ਹੋ ਜਾਂਦੇ ਨੇ ਫਿਰ ਉਹ ਇੱਦਾਂ ਦੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ, ਪੇਟ ਖਰਾਬ ਰਹਿਣ ਲੱਗ ਜਾਂਦਾ, ਦਰਦ ਫਿਰ ਦੁਬਾਰਾ ਸ਼ੁਰੂ ਹੋ
ਜਾਂਦੇ। ਇੱਕ ਸਟੱਡੀ ਆਈ ਸੀਗੀ ਜੀ, ਕੋਈ ਬੰਦਾ ਨਾ ਕੋਈ ਵਕੇਸ਼ਨ ਤੇ ਗਿਆ ਸੀ ਤੇ ਉਹ ਆਪਣਾ ਸਪਲੀਮੈਂਟ ਵੀ ਲੈਂਦਾ ਰਿਹਾ ਤੇ ਨਾਲ ਦੀ ਨਾਲ ਉਹ ਬੀਚ ਦੇ ਉੱਪਰ ਵੀ ਤਕਰੀਬਨ ਉਹ ਹਫ਼ਤਾ ਡੇਢ ਹਫ਼ਤਾ ਪਿਆ ਰਿਹਾ ਜੀ, ਔਰ ਉਹਦੇ ਨਾਲ ਉਹਦੀਆਂ ਕਿਡਨੀਆਂ ਤੇ ਵੀ ਇਫੈਕਟ ਹੋਇਆ, ਕਿਉਂਕਿ ਉਹ ਐਕਸਟਰਾ ਸਪਲੀਮੈਂਟ ਲੈ ਰਿਹਾ ਸੀਗਾ, ਜਿਹੜੀ ਉਹਦੀ ਉਸ ਦਿਨ ਦੀ ਡੋਜ਼ ਸੀਗੀ ਉਹ ਉੱਥੋਂ ਨੈਚੁਰਲ ਤੌਰ ਦੇ ਉੱਪਰ ਪੂਰੀ ਹੋ ਰਹੀ ਸੀ, ਤੇ ਫਿਰ ਜਦੋਂ ਤੁਸੀਂ ਉਹ ਜ਼ਿਆਦਾ ਵੀ ਲੈਂਦੇ ਹੋ ਤੇ ਬੋਡੀ ਦੇ ਵਿੱਚ ਉਹਦੇ ਨੁਕਸਾਨ ਵੀ ਹੁੰਦੇ ਆ।
ਹਾਂਜੀ, ਇਸ ਕਰਕੇ ਚੀਜ਼ਾਂ ਦਾ ਜਿਵੇਂ ਮੈਂ ਕਹਿਣਾ ਹੁੰਦਾ ਵੀ ਵੈਸੇ ਬਰੇਕ ਦੇਣੀ ਚਾਹੀਦੀ ਆ। ਇਵਨ ਕਿ ਅਸੀਂ ਆਯੁਰਵੇਦ ਦੇ ਵਿੱਚ ਵੀ ਕਹਿੰਦੇ ਹਾਂ, ਆਯੁਰਵੇਦ ਦੇ ਵਿੱਚ ਕਈ ਬੰਦੇ ਆਪਣੇ ਨੁਸਖੇ ਵਰਤਣ ਲੱਗ ਜਾਂਦੇ ਨੇ, ਉਹ ਜਿਵੇਂ ਸਮਝ ਲਓ ਵੀ ਕਿਸੇ ਨੇ ਕੋਈ ਚੀਜ਼ ਖਾਣੀ ਸ਼ੁਰੂ ਕਰਤੀ ਵੀ ਸਵੇਰੇ ਉੱਠ ਕੇ ਮੈਂ ਖਾ ਰਿਹਾ, ਉਹਨੂੰ ਕਹਿੰਦੇ ਹੁੰਦੇ ਵੀ ਇੱਕ ਮਹੀਨਾ ਲਗਾਤਾਰ ਖਾ ਕੇ ਉਹਦੇ ਵਿੱਚ ਘੱਟੋ ਘੱਟ ਇੱਕ ਹਫ਼ਤੇ ਦਾ ਬ੍ਰੇਕ ਦੇ ਦਿਓ, ਤਾਂ ਕਰਕੇ ਉਹ ਬੈਲੈਂਸ ਚ ਆ ਜਾਵੇ। ਇਹ ਨਾ ਹੋਵੇ ਵੀ ਉਹ ਚੀਜ਼ ਤੁਹਾਡੀ ਬੋਡੀ ਦੇ ਵਿੱਚ ਜ਼ਿਆਦਾ ਹੀ ਵੱਧ ਜਾਵੇ ਜਾਂ ਜ਼ਿਆਦਾ ਹੀ ਘੱਟ ਜਾਵੇ, ਇਸ ਕਰਕੇ ਇਹਨੂੰ ਬੈਲੈਂਸ ਚ ਰੱਖਣ ਦੀ ਜ਼ਰੂਰਤ ਆ। ਬਾਕੀ ਜੇ ਇੱਦਾਂ ਦੀ ਕੋਈ ਦਿੱਕਤ ਆ ਰਹੀ ਹੈ, ਜਿਵੇਂ ਕਹਿ ਲਓ ਕੈਲਸ਼ੀਅਮ ਦੀ ਪ੍ਰੋਬਲਮ ਆ, ਹੁਣ ਇਹ ਇੱਕ ਪ੍ਰੋਬਲਮ ਹੋਰ ਵੀ ਆਉਂਦੀ ਹੈ ਜੀ, ਜਿਹੜੇ ਹੁਣ ਬੰਦੇ ਕਹਿ ਲਓ ਵੀ ਕੈਲਸ਼ੀਅਮ ਦੀ ਕਮੀ ਹੋ ਗਈ, ਕੈਲਸ਼ੀਅਮ ਦੀਆਂ ਟੈਬਲੇਟਾਂ ਲੈਣ ਲੱਗ ਗਏ, ਉਹ ਜਦੋਂ ਬੋਡੀ ਕੈਲਸ਼ੀਅਮ ਨੂੰ ਡਾਈਜੈਸਟ ਨਹੀਂ ਕਰ ਪਾਉਂਦੀ ਹੈਗੀ, ਫਿਰ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿਹੜਾ ਕਿਡਨੀ ਸਟੋਨ ਆ ਜੀ ਉਹ ਬਣਦਾ ਹੀ ਕੈਲਸ਼ੀਅਮ ਤੋਂ, ਇੱਦਾਂ ਜਿਹੜਾ ਗਾਲ ਬਲੈਡਰ ਦਾ ਸਟੋਨ ਹੁੰਦਾ ਉਹ ਕੋਲੈਸਟ੍ਰੋਲ ਤੋਂ ਬਣਦਾ, ਜਦੋਂ ਆਪਣੀ ਲਿਵਰ ਪ੍ਰੋਪਰ ਕੰਮ ਨਹੀਂ ਕਰਦਾ ਹੈਗਾ, ਜਿਹੜਾ ਕੋਲੈਸਟ੍ਰੋਲ ਅੰਦਰ ਵਧੀ ਜਾਂਦਾ ਫਿਰ ਉਹਦੀ ਕਲੋਟਿੰਗ ਹੋਣੀ ਸ਼ੁਰੂ ਹੋ ਜਾਂਦੀ ਆ, ਉਹ ਫਿਰ ਸਟੋਨ ਦੀ ਫਾਰਮੇਸ਼ਨ ਦੇ ਵਿੱਚ ਆ ਕੇ ਗਾਲ ਬਲੈਡਰ ਦੇ ਵਿੱਚ ਸਟੱਕ ਹੋ ਜਾਂਦਾ, ਉੱਥੇ ਫਿਰ ਦਿੱਕਤ ਆਉਂਦੀ ਆ। ਇਸ ਕਰਕੇ ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ ਪੈਂਦਾ, ਉਹਦੇ ਬੋਡੀ ਨੂੰ ਡੀਟੋਕਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਐਕਸਰਸਾਈਜ਼ ਦੀ ਜ਼ਰੂਰਤ ਹੁੰਦੀ ਆ, ਵਧੀਆ ਤੁਸੀਂ ਡਾਇਟ ਲਵੋ, ਲਿਕੁਇਡ ਡਾਇਟ ਲਵੋ, ਤਾਂ ਕਰਕੇ ਬੋਡੀ ਡੀਟੋਕਸ ਹੋਵੇ। ਇਸ ਕਰਕੇ ਜੇ ਇੱਦਾਂ ਦੀ ਕੋਈ ਦਿੱਕਤ ਆ ਤੁਹਾਨੂੰ ਜੋੜਾਂ ਜਾਂ ਦਰਦਾਂ ਨਾਲ ਸੰਬੰਧਿਤ, ਜਾਂ ਵਿਟਾਮਿਨ ਡੀ ਹੋ ਗਿਆ ਜਾਂ ਕੈਲਸ਼ੀਅਮ ਹੋ ਗਿਆ, ਤੁਹਾਨੂੰ ਡਾਕਟਰ ਕਹਿ ਰਿਹਾ ਵੀ ਇਹ ਘੱਟ ਨੇ, ਤਾਂ ਉਹ ਸਪਲੀਮੈਂਟ ਵਗੈਰਾ ਤੁਸੀਂ ਲੈ ਰਹੇ ਹੋ ਪਰ ਹੱਲ ਨਹੀਂ ਹੋ ਰਿਹਾ ਪ੍ਰੋਬਲਮ, ਫਿਰ ਉਦਾਂ ਦੀ ਉਦਾਂ ਹੀ ਆ। ਕਿਉਂਕਿ ਜਿਹੜੇ ਆਯੁਰਵੇਦ ਦੇ ਵਿੱਚ ਸਾਡੇ ਕੋਲ ਕੈਲਸ਼ੀਅਮ ਦੇ ਸਪਲੀਮੈਂਟ ਨੇ ਜਾਂ ਹੋਰ ਸਪਲੀਮੈਂਟ ਨੇ, ਬੀ ਕੰਪਲੈਕਸ ਸਾਰਾ ਹੈਗਾ ਆਯੁਰਵੇਦ ਦੇ ਵਿੱਚ, ਠੀਕ ਹੈ, ਵਿਟਾਮਿਨ ਡੀ ਨੂੰ ਛੱਡ ਕੇ ਬਾਕੀ ਸਾਰੇ ਹੈਗੇ ਨੇ, ਜਿੰਕ ਵੀ ਹੈਗਾ, ਮੈਗਨੀਸ਼ੀਅਮ ਵੀ ਹੈਗਾ ਆਯੁਰਵੇਦ ਦੇ ਵਿੱਚ, ਜੜੀਆਂ ਬੂਟੀਆਂ ਦੇ ਵਿੱਚ ਚੀਜ਼ਾਂ ਹੈਗੀਆਂ ਨੇ, ਤਾਂ ਅਸੀਂ ਉਹ ਦਿੰਦੇ ਹਾਂ ਪੇਸ਼ੈਂਟ ਨੂੰ ਤੇ ਬੜੇ ਵਧੀਆ ਰਿਜ਼ਲਟ ਆਉਂਦੇ ਨੇ। ਤਕਰੀਬਨ ਫਸਟ ਵੀਕ ਦੇ ਵਿੱਚ ਪੇਸ਼ੈਂਟ ਨੂੰ ਫੀਡਬੈਕ ਮਿਲਣੀ ਸ਼ੁਰੂ ਹੋ ਜਾਂਦੇ ਵੀ ਮੈਨੂੰ ਫਰਕ ਆ। ਇੱਕ ਹੋਰ ਵੀ ਕਾਰਨ ਆ ਜੀ, ਜਿਹੜੇ ਵੀ ਆਪਣੇ ਜਿੰਨੇ ਵੀ ਮਿਨਰਲ ਵਿਟਾਮਿਨਸ ਨੇ ਨਾ, ਥਾਇਰੋਇਡ ਇਹਨਾਂ ਨੂੰ ਰੈਗੂਲਰ ਕਰਦਾ ਜੀ, ਜਦੋਂ ਥਾਇਰੋਇਡ ਨਹੀਂ ਸਹੀ ਹੈਗਾ ਉਦੋਂ ਬਾਡੀ ਇੰਬੈਲੈਂਸ ਹੋ ਜਾਂਦੀ ਹੈ, ਉਹਨਾਂ ਨਾਲ ਹਾਰਮੋਨਸ ਸਾਰੇ ਡਿਸਟਰਬ ਹੋ ਜਾਂਦੇ ਨੇ, ਆਰਗਨ ਵੀ ਡਿਸਟਰਬ ਹੋ ਜਾਂਦੇ ਨੇ, ਉਹ ਨਾਲ ਵੀ ਕਾਫੀ ਦਿੱਕਤ ਆਉਂਦੀਆਂ ਨੇ। ਇਸ ਕਰਕੇ ਸਲਾਹ ਕਰ ਸਕਦੇ ਹੋ ਤੁਸੀਂ ਕਿ ਆਪਾਂ ਆਯੁਰਵੇਦ ਰਾਹੀਂ ਪੱਕਾ ਪਰਮਾਨੈਂਟ ਹੱਲ ਕਰ ਸਕਦੇ ਹਾਂ ਤੁਹਾਡਾ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-462-2800 647-465-2800। ਜਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕਰ ਸਕਦੇ ਹੋ, ਤੇ ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4, ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਨੰਬਰ ਹੈ ਜੀ 647-465-2800। ਥੈਂਕ ਯੂ ਜੀ, ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਜੋਤ ਹੋਰੀ। ਸੋ ਮੇਨ ਹੈ ਵੀ ਸਰੀਰ ਬਾਰੇ, ਆਪਣੇ ਸਰੀਰ ਬਾਰੇ ਸਮਝਣਾ ਆਪਾਂ ਨੂੰ ਬਹੁਤ ਜ਼ਰੂਰੀ ਹੈ। ਆਓ ਫਿਰ ਇੱਦਾਂ ਕਰਦੇ ਹਾਂ ਤੇ ਇੱਕ ਲੈਂਦੇ ਹਾਂ ਨਿੱਕੀ ਜਿਹੀ ਰਿਕਾਰਡਰ ਬ੍ਰੇਕ, ਫਿਰ ਇੱਕ ਦਾ ਕੋਈ ਗਾਣਾ ਵੀ ਸੁਣਾਂਗੇ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਸ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਇੱਕ ਵਾਰੀ ਫੇਰ ਸਵਾਗਤ ਦੋਸਤੋ। ਯਾਦ ਕਰਵਾ ਦਈਏ ਕਿ ਇਸ ਆਉਣ ਵਾਲੀ 31 ਤਰੀਕ ਨੂੰ ਹਰਭਜਨ ਮਾਨ ਹੋਰਾਂ ਦਾ ਇੱਕ ਬਹੁਤ ਵਧੀਆ ਸ਼ੋਅ ਚੱਲਦਾ ਜੀ, ਉਹ ਹਰਜਿੰਦਰ ਗਿੱਲ ਹੋਰਾਂ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ। ਔਰ ਇਹ ਸ਼ੋਅ ਜਿਹੜਾ ਜੀ ਬੜਾ ਵਧੀਆ ਸ਼ੋ ਨਿਬੜੇਗਾ, ਕਿਉਂਕਿ ਜਿਹੜੇ ਸਾਊ ਗਾਉਣ ਵਾਲੇ ਨੇ ਜੀ, ਖਾਸ ਕਰਕੇ ਜੇ ਆਪਾਂ ਹਰਭਜਨ ਮਾਨ ਹੋਰਾਂ ਦੀ ਗੱਲ ਕਰਦੇ ਹਾਂ, ਤੇ ਇਹਨਾਂ ਨੇ ਸ਼ੁਰੂ ਤੋਂ ਹੀ ਸੁਥਰਾ ਗਾਇਆ। ਖਾਸ ਕਰਕੇ ਜਿਹੜਾ ਅਸੀਂ ਕੀ ਆ ਕਿ ਬਹੁਤੀ ਵਾਰੀ ਵਿਰਾਸਤ ਨੂੰ ਤੇ ਸੱਭਿਆਚਾਰ ਦਾ ਮਲਗੋਭਾ ਜਿਹਾ ਕਰ ਦਿੰਦੇ ਹਾਂ। ਸੱਭਿਆਚਾਰ ਦਾ ਮੂੰਹ ਮਹਾਂਦਰਾ ਜਿਹੜਾ ਜੀ, ਉਹ ਹਮੇਸ਼ਾ ਹੀ ਵੱਧਦੇ ਹੋਏ ਸਾਧਨਾਂ ਦੇ ਨਾਲ ਤਬਦੀਲ ਹੁੰਦਾ ਰਹਿੰਦਾ। ਸਾਧਨ ਭਾਵੇਂ ਵੱਧਦੇ ਹੋਣ ਤੇ ਭਾਵੇਂ ਘੱਟਦੇ ਹੋਣ, ਸੱਭਿਆਚਾਰ ਦਾ ਮੂੰਹ ਮਹਾਂਦਰਾ ਤਬਦੀਲ ਹੋਣਾ ਹੁੰਦਾ। ਜਿਹੜਾ ਹੁਣ ਸਾਡਾ ਰਹਿਣ ਸਹਿਣ ਹੈ, ਚਾਹੇ ਇੱਥੇ ਆ ਚਾਹੇ ਉੱਥੇ ਆ, ਸਾਡਾ ਇੱਥੇ ਵਾਲਿਆਂ ਦਾ ਸੱਭਿਆਚਾਰ ਪੰਜਾਬੀਆਂ ਦਾ ਅਲੱਗ ਆ, ਜਿਹੜੇ ਪੰਜਾਬ ਵਿੱਚ ਵੱਸਦੇ ਨੇ ਉਹਨਾਂ ਦਾ ਸੱਭਿਆਚਾਰ ਜਿਹੜਾ ਜੀ ਉਹ ਅਲੱਗ ਆ। ਬਹੁਤ ਸਾਰੀਆਂ ਉਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਅਪਣਾ ਲਈਆਂ ਨੇ ਜਿਹੜੀਆਂ ਸਾਨੂੰ ਜਦੋਂ ਪਿਛਲ ਝਾਤ ਮਾਰਦੇ ਹਾਂ ਤੇ ਸਾਨੂੰ ਉਹ ਨਹੀਂ ਦਿਸਦੀਆਂ, ਜਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਸ ਵੇਲੇ ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਉਸ ਸੱਭਿਆਚਾਰ ਦੇ ਵਿੱਚ ਔਗਣ ਵਜੋਂ ਦਿਖਾਈ ਦਿੰਦੀਆਂ ਸਨ, ਤੇ ਅੱਜ ਅਸੀਂ ਉਹਨਾਂ ਚੀਜ਼ਾਂ ਦੇ ਉੱਪਰ ਮਾਣ ਕਰਨ ਲੱਗ ਪਏ। ਬਹੁਤਾ ਕੁਝ ਅਜਿਹਾ ਜਿਹੜਾ ਜੀ, ਜਿਹੜੇ ਵਿਗਾੜ ਨੇ ਉਹ ਸਾਡੇ ਸਾਡੀ ਜਿਹੜੀ ਅਜੋਕੀ ਪੀੜ੍ਹੀ ਆ, ਉਸ ਨੇ ਉਹਨਾਂ ਵਿਗਾੜਾਂ ਨੂੰ ਅਪਣਾ ਕੇ ਤੇ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਜਿਹੜੇ ਦੁਸ਼ਪ੍ਰਭਾਵ ਜਿਹੜੇ ਨੇ ਉਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ। ਅਸੀਂ ਮੈਨੂੰ ਯਾਦ ਆ ਕਈ ਵਾਰੀ ਨਾ ਸਾਡੀ ਜਿਹੜੀ ਫੇਸਬੁੱਕ ਇਹ ਪੁਰਾਣੀਆਂ ਮੈਮਰੀਜ਼ ਕੱਢਦੀ ਹੁੰਦੀ, ਜਦੋਂ 2013 ਦੇ ਵਿੱਚ ਅਸੀਂ ਲੋਕ ਜਾਗਰਤੀ ਮੰਚ ਇੱਥੇ ਬਣਾਇਆ, ਹਾਂਜੀ, ਔਰ ਉਦੋਂ ਇੱਕ ਜਿਹੜਾ ਫਿਕਰ ਸੀ ਇੱਕ ਉਸ ਸੁਸਾਇਟੀ ਵੱਲੋਂ ਉਹਦਾ ਇਜ਼ਹਾਰ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਸੀ, ਜ਼ਿਆਦਾ ਸ਼ਾਇਦ ਰਾਇਲ ਬੈਂਕਟ ਹਾਲ ਦੇ ਵਿੱਚ, ਤਕਰੀਬਨ 750-800 ਬੰਦਾ ਉਦੋਂ ਇਕੱਠਾ ਹੋਇਆ ਸੀ ਲੋਕ ਜਿੱਤੀ ਜਾਗਰਤੀ ਮੰਚ ਦੇ ਸੱਦੇ ਦੇ ਉੱਪਰ। ਉਦੋਂ ਆਪਾਂ ਸਾਰੀਆਂ ਚੀਜ਼ਾਂ ਵਿਚਾਰੀਆਂ ਸਨ ਕਿ ਜੇ ਜਿਹੋ ਜਿਹਾ ਕਹਿ ਲਓ ਵੀ ਗਾਉਣ ਦੇ ਜ਼ਰੀਏ ਲੱਚਰਤਾ ਜਿਹੜੀ ਪਰੋਸੀ ਜਾ ਰਹੀ ਹੈ, ਜਿਹੋ ਜਿਹਾ ਸਾਡੇ ਜਿਹੜੀ ਜਵਾਨੀ ਆ ਉਹਨਾਂ ਦੇ ਦਿਮਾਗਾਂ ਦੇ ਵਿੱਚ ਬਹੁਤਾ ਕੁਛ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਇਹਦੇ ਪ੍ਰਭਾਵ ਬੜੇ ਮਾੜੇ ਨਿਕਲਣਗੇ, ਔਰ ਉਹ ਪ੍ਰਭਾਵ ਮਾੜੇ ਨਿਕਲ ਰਹੇ ਨੇ ਜੀ। ਉਹ ਸਾਨੂੰ ਉੱਥੇ ਬੈਕ ਹੋਮ ਵੀ ਦਿਖਾਈ ਦੇ ਰਹੇ ਨੇ ਤੇ ਇੱਥੇ ਵੀ ਦਿਖਾਈ ਦੇ ਰਹੇ ਨੇ। ਕਈ ਵਾਰੀ ਬਹੁਤੀ ਵਾਰੀ ਜਿਹੜੀਆਂ ਸਾਡੀਆਂ ਉਹ ਕਰਤੂਤਾਂ ਹੁੰਦੀਆਂ ਆ, ਅਸੀਂ ਉਹਨਾਂ ਤੇ ਪਰਦਾ ਪਾਉਣ ਲਈ ਅਸੀਂ ਕਿਸੇ ਨਾ ਕਿਸੇ ਦੂਜੇ ਨੂੰ, ਦੂਜੀ ਧਿਰ ਨੂੰ ਜਿਹੜਾ ਜੀ ਉਹ ਜ਼ਿੰਮੇਵਾਰ ਠਹਿਰਾਉਣਾ ਹੁੰਦਾ। ਉਹਦੇ ਵਿੱਚ ਸਾਡੀਆਂ ਚਾਹੇ ਲਾ ਇਨਫੋਰਸਮੈਂਟ ਏਜੰਸੀਜ਼ ਹੋਣ, ਚਾਹੇ ਸਾਡੀਆਂ ਸਰਕਾਰਾਂ ਹੋਣ, ਅਸੀਂ ਉਹਨਾਂ ਦੇ ਸਿਰ ਸਾਰਾ ਕੁਝ ਸੁੱਟ ਕੇ ਤੇ ਆਪਣੇ ਆਪ ਨੂੰ ਸੁਰਖਰੂ ਸਮਝਣ ਲੱਗ ਪੈਂਦੇ ਹਾਂ। ਜੋ ਅਸਲ ਦੇ ਵਿੱਚ ਜੜ ਹੁੰਦੀ ਆ, ਜੋ ਇੱਕ ਸੋਸ਼ਲ ਇੰਜੀਨੀਅਰਿੰਗ ਕੀਤੀ ਹੁੰਦੀ ਆ, ਉਸ ਅਸੀਂ ਅੱਖੋਂ ਪਰੋਖੇ ਵੀ ਕਰ ਦਿੰਦੇ ਹਾਂ। ਪਰ ਕੁਝ ਕੁ ਜਿਹੜੇ ਸਾਡੇ ਸਾਹਿਤਕਾਰ ਨੇ, ਚਾਹੇ ਉਹ ਲੇਖਣੀ ਦੇ ਖੇਤਰ ਦੇ ਵਿੱਚ ਨੇ, ਚਾਹੇ ਉਹ ਗਾਇਕੀ ਦੇ ਖੇਤਰ ਦੇ ਵਿੱਚ ਨੇ, ਚਾਹੇ ਉਹ ਵਾਰਤਕ ਲਿਖਦੇ ਨੇ, ਕਵਿਤਾ ਲਿਖਦੇ ਨੇ, ਗਜ਼ਲ ਲਿਖਦੇ ਨੇ, ਜਾਂ ਫਿਰ ਹੋਰ ਕਿਸੇ ਵਿਧਾ ਰਾਹੀਂ ਜਿਹੜੀ ਹਮੇਸ਼ਾ ਹੀ ਕੁਰਾਹੇ ਪਈ ਜਵਾਨੀ ਨੂੰ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਜਾਂ ਫਿਰ ਆਪਣੇ ਉਸ ਅਸੂਲ ਦਾ ਲੜ ਨਹੀਂ ਛੱਡਦੇ, ਪੱਲਾ ਨਹੀਂ ਛੱਡਦੇ। ਸੋ ਉਹ ਸਾਰਾ ਕੁਝ ਜਿਹੜਾ ਜੀ ਉਹਨਾਂ ਦੇ ਵਿੱਚੋਂ ਇੱਕ ਗਿਣਤੀ ਜਿਹੜੀ ਆ ਜੀ ਹਰਭਜਨ ਹੋਰਾਂ ਦੀ ਵੀ ਆ, ਤੇ ਇਹ ਇਸ 31 ਤਰੀਕ ਨੂੰ ਗਾ ਰਹੇ ਨੇ ਆ ਕੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਰਾਣਾ ਜੀ।
ਜੀ ਸਰ,
ਬਾਪ ਸਿੰਘ ਬੋਲਦਾ ਜੀ।
ਹਾਂਜੀ, ਕੀ ਹਾਲ ਚਾਲ ਜੀ?
ਮੈਂ ਕਿਹਾ ਜੀ ਇਹ ਜਿਹੜੀ ਵੈਨਕੂਵਰ, ਪਤਾ ਹੋਣਾ ਕਿ ਦੀਪਾ ਮਹਿਤਾ ਨੇ ਫਿਕਰ ਵੀ ਬਣਾਈ ਸੀਗੀ
ਜੀ ਜੀ,
ਬੀਬਾ ਬੋਇਸ ਇੱਥੇ ਚਾਨੇ ਹੁਣਾਂ ਦੇ ਗੁਰਦੁਆਰੇ ਚ ਸ਼ੂਟਿੰਗ ਹੋਈ ਵਗੈਰਾ ਸੀ
ਜੀ ਜੀ। ਤੁਹਾਡੀ ਆਵਾਜ਼ ਨਹੀਂ ਸੁਣ ਰਹੀ।
ਅੰਡਰ ਕਵਰ ਜਿਹੜੇ ਏਜੰਟ ਹੁੰਦੇ ਆ ਉਹਨਾਂ ਦੇ, ਉਹ ਫਿਰ ਜੇ ਉਹ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਉਨੀ ਦੇਰ ਤੱਕ ਉਹਨਾਂ ਦੱਸਿਆ ਵੀ ਲੁਕਾਉਣਾ ਪੈਣਾ, ਨਾ ਲੁਕਾਉਣ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ। ਰਾਈਟ ਜਿਸ ਤਰ੍ਹਾਂ ਅਖੀਰ ਤੇ ਆਣ ਕੇ ਉਹਨੇ ਕਿਹਾ ਵੀ ਭਾਈ ਮੈਂ ਤੁਹਾਡੇ ਵਿਚ ਵੜਿਆ ਤੇ ਮੈਂ ਉਹਨਾਂ ਦਾ ਪੁਲਿਸ ਦਾ ਬੰਦਾ ਆ, ਉਹ ਕਹਿੰਦੇ ਨਹੀਂ ਵੀ ਬਿਲਕੁਲ ਕਿੱਦਾਂ ਵਿਚ ਵੜ ਕੇ, ਉਹ ਬਹੁਤ ਸੇਫ ਸਾਈਡ ਲੈ ਕੇ ਉਹਨੇ ਚੱਲਣਾ ਹੁੰਦਾ ਨਾ। ਹਾਂਜੀ, ਤੋ ਇਸ ਕਰਕੇ ਇਹ ਕੰਮ ਜਿਹੜਾ ਇਹ ਚੱਲਦਾ ਜਿਹੜਾ ਨਾ, ਇਹ ਤੁਸੀਂ ਕਿਹਾ ਆ ਕਿ ਜਿਹੜੇ ਹਥਿਆਰ ਗਾਣੇ ਛਾਣੇ ਇਹਦੇ ਚ ਗਲਤੀ ਸਾਡੀ ਜਿਹੜੇ ਆ ਹੁਣ ਸਿੰਗਰ ਵਗੈਰਾ ਸੱਦ ਕੇ ਤੇ ਇੱਥੇ ਕੀ ਹੋਇਆ ਆ
ਜੀ,
ਇਹਨਾਂ ਚੀਜ਼ਾਂ ਦੇ ਜੜ ਜੇ ਉਹਨਾਂ ਨੇ ਕੀਤਾ, ਇਹਨੂੰ ਹੁਣ ਸੁਧਰਨ ਨੂੰ ਤਾਂ ਟਾਈਮ ਲੱਗਣਾ ਆ।
ਬਿਲਕੁਲ ਬਿਲਕੁਲ ਬਿਲਕੁਲ,
ਜੇ ਅਸੀਂ ਕਹਦੇ ਵੀ ਹੁਣ ਜਿਹੜਾ ਇੰਨਾ ਘਰ ਚ ਆਪਾਂ ਕਮਰਾ ਘਰ ਬਦਲਦੇ ਦੂਜੀ ਜਗ੍ਹਾ, ਖਲਾਰਾ ਸਿਮਟ ਜਿਹੜਾ ਖਲਾਰਾ ਪਾਇਆ ਹੋਇਆ ਸਿਮਟ ਨੂੰ ਟਾਈਮ ਲੱਗਣਾ ਆ
ਜੀ,
ਪਰ ਹੈ ਤਾਂ ਬੰਦੇ ਵੀ ਸਾਡੇ ਹੀ ਆ ਨਾ ਸਾਰੇ
ਜੀ ਜੀ ਜੀ,
ਠੀਕ ਹੈ ਨਾ। ਹੁਣ ਸਾਡੇ ਵਰਗੀਆਂ ਨੇ ਪੁਰਾਣੇ ਨੇ ਆਣ ਕੇ ਉਹ ਗਾਂ ਹੁਣ ਜਿਹੜੇ ਓਦੋ ਤੇ ਬੜੇ ਚੌੜੇ ਹੋ ਕੇ ਗਾਉਂਦੇ ਸੀਗੇ ਤੇ ਜਿਸ ਟਾਈਮ ਤੇ ਇੱਥੇ ਖਾੜੇ ਲੱਗਦੇ ਸੀ ਜਾਂ ਕੁਛ ਵੀ ਆ ਜੇ ਆਪਾਂ ਕਦੀ ਹੁਣ ਨਵੀਂ ਸਰਕਾਰ ਵੀ ਆ ਗਈ ਜੇ ਕੁਛ ਵੀ ਉਹਨੂੰ ਟਾਈਮ ਲੱਗੂਗਾ ਕੁਛ
ਬਿਨਾਂ ਸ਼ੱਕ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਅਸਲ ਵਿਚ ਕੀ ਹੈ ਕਿ ਅਸੀਂ ਜਿਹੜੀ ਸਾਡੀ ਆਪਣੀ ਜ਼ਿੰਮੇਵਾਰੀ ਜਾਂ ਫਿਰ ਜਿਹੜੀਆਂ ਸਾਡੀਆਂ ਆਪਣੀਆਂ ਕੁਤਾਹੀਆਂ ਨੇ ਉਹਨਾਂ ਕੁਤਾਹੀਆਂ ਤੋਂ ਅਸੀਂ ਭੱਜ ਨਹੀਂ ਸਕਦੇ ਸੋ ਇਸ 31 ਤਰੀਕ ਨੂੰ ਇਹ ਸ਼ੋਅ ਹੋਣ ਜਾ ਰਿਹਾ ਜੀ ਹਰਭਜਨ ਮਾਨ ਹੋਰੀ ਉੱਥੇ ਗਾਉਣਾ ਜੀ ਸਾਊ ਗਾਉਂਦੇ ਨੇ ਤੁਹਾਨੂੰ ਪਤਾ ਕਿੱਦਾਂ ਦੇ ਗਾਉਂਦੇ ਨੇ ਸੋ ਹਰਜਿੰਦਰ ਗਿੱਲ ਹੋਰਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਟਿਕਟਾਂ ਲਵੋ ਤੇ ਉਹਨਾਂ ਦਾ ਗਾਉਣ ਸੁਣਨ ਜਿਹੜਾ ਵੁੱਡਬਾਈਨ ਰੇਸ ਟਰੈਕ ਹੈ ਜਿਹਦਾ ਉੱਥੇ ਥੀਏਟਰ ਬਣਿਆ ਜੀ ਉਸ ਥੀਏਟਰ ਦੇ ਵਿੱਚ ਪਹੁੰਚੋ ਤੇ ਇਸੀ ਅੱਜ ਦਾ ਪ੍ਰੋਗਰਾਮ ਔਰ ਅੱਜ ਸਾਨੂੰ ਜਿਹੜਾ ਜੀ ਸਹਿਯੋਗ ਦਿੱਤਾ ਜੀ ਦਲਵਿੰਦਰ ਸਿੰਘ ਹੋਰੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਾਰਾਂ ਦੀ ਘਰਾਂ ਦੀ ਜਾਂ ਫਿਰ ਕਮਰਸ਼ੀਅਲ ਇੰਸ਼ੋਰੈਂਸ ਜਿਹੜੀ ਉਹ ਸਸਤੇ ਭਾਅ ਹੋਵੇ ਤਾਂ ਦਲਵਿੰਦਰ ਸਿੰਘ ਹੋਰਾਂ ਨਾਲ ਸੰਪਰਕ ਕਰ ਲਿਓ ਜੀ 905-7549-64 9054-9-6447 ਤੇ ਸੰਪਰਕ ਕਰ ਸਕਦੇ ਹੋ ਇਹ ਟਰੱਕਾਂ ਦੀ ਪਾਰਕਿੰਗ ਵਾਸਤੇ ਤੁਹਾਨੂੰ ਜਗ੍ਹਾ ਚਾਹੀਦੀ ਹੈ ਤੇ 647-1861-1887 ਮਾਫ਼ ਕਰਨਾ 647-1861-1887 6477-1827 ਤੇ ਸੰਪਰਕ ਕਰ ਲਿਓ ਗੋਰਵੇ ਅਤੇ ਕੁਈਨ ਦੇ ਇਲਾਕੇ ਦੇ ਵਿਚ ਇਹ ਪਾਰਕਿੰਗ ਅਵੇਲੇਬਲ ਹੈਗੀ ਆ ਜੀ ਔਰ ਰੱਬ ਕਰੇ ਤੁਹਾਡਾ ਭਲਾ ਰਾਜ ਕਾਰਪੇਟ ਐਂਡ ਫਲੋਰਿੰਗ ਦਾ ਫੋਨ ਨੰਬਰ ਨੋਟ ਕਰ ਲਓ ਜੇ ਤੁਸੀਂ ਰੈਜੀਡੈਂਸ਼ੀਅਲ ਕਮਰਸ਼ੀਅਲ ਕਾਰਪੇਟ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਕਰਨੀਆਂ ਨੇ ਔਰ ਇਹ ਸਾਰੇ ਕਾਸੇ ਵਾਸਤੇ ਤੁਹਾਨੂੰ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚਣਾ ਹੋਵੇਗਾ 416-953-6233 ਤੇ ਸੰਪਰਕ ਕਰ ਸਕਦੇ ਹੋ ਐਚ ਕੇ ਟਾਇਰ ਦਾ ਫੋਨ ਨੰਬਰ 647-295-4600 ਏਸ਼ੀਅਨ ਫੂਡ ਦੇ ਹੈੱਡ ਆਫਿਸ ਦਾ ਫੋਨ ਨੰਬਰ 416-740-3262 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਹ ਘੱਟ ਵੱਧ ਬੋਲਿਆ ਗਿਆ ਤੇ ਮਾਫ਼ੀ ਅਗਲੀ ਮੁਲਾਕਾਤ ਤੱਕ ਰੱਬ ਰੱਖਾ
listening to WTOR 770 AM Johnstown Toronto
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਬ੍ਰੈਂਪਟਨ ਸ਼ਹਿਰ ਵੱਲੋਂ ਇੱਕ ਸੁਨੇਹਾ ਕੀ ਤੁਸੀਂ ਬ੍ਰੈਂਪਟਨ ਵਾਰਡ 1, 3, 4, 5 ਅਤੇ 7 ਵਿੱਚ 4 ਜਾਂ ਘੱਟ ਕਿਰਾਏ ਦੀਆਂ ਇਕਾਈਆਂ ਦੇ ਮਾਲਕ ਹੋ ਜੇਕਰ ਹਾਂ ਤਾਂ ਤੁਹਾਨੂੰ ਰਿਹਾਇਸ਼ੀ ਕਿਰਾਏ ਦਾ ਲਾਇਸੈਂਸ ਪ੍ਰਾਪਤ ਕਰਨਾ ਪਵੇਗਾ 2025 ਦੇ ਬਾਕੀ ਸਮੇਂ ਲਈ ਸਿਟੀ ਦੇ ਲਾਇਸੈਂਸ ਫੀਸ ਮੁਆਫ ਕਰ ਦਿੱਤੀ ਹੈ ਅਤੇ ਨਵੇਂ ਆਵੇਦਕਾਂ ਨੂੰ ਮੁਫ਼ਤ ਸਮੋਕ ਅਲਾਰਮ ਦੀ ਪੇਸ਼ਕਸ਼ ਕਰ ਰਿਹਾ ਹੈ ਇਹ ਯਕੀਨੀ ਬਣਾਓ ਕਿ ਤੁਹਾਡੀ ਜਾਇਦਾਦ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਅਤੇ ਸੁਰੱਖਿਅਤ ਭਾਈਚਾਰਾ ਵਿੱਚ ਯੋਗਦਾਨ ਪਾਉਂਦੀ ਹੈ ਜ਼ਿਆਦਾ ਜਾਣਕਾਰੀ ਲਈ brampton.ca/rrl ਤੇ ਜਾਓ
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਭ ਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ